ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪਹਿਲਾ। ਆਦਿ ਜੁਗਾਦੀ ਅਪਰਿਆ ਪਾਰੇ, ਆਦਿ ਨਿਰੰਜਨ ਖਸਮ ਹਮਾਰੇ, ਸਾਚੇ ਜੋਗ ਜੋਗਤ ਵਿਚਾਰੀ, ਸਾਚੇ ਤਾੜੇ ਲਾਈ ਹੈ। ਆ ਜੁਗਾਦੀ ਅਪਰਿਆ ਪਾਰੇ, ਆਦਿ ਨਿਰੰਜਨ ਖਸਮ ਹਮਾਰੇ, ਸਾਚੇ ਜੋਗ ਜੋਗਤ ਵਿਚਾਰੇ, ਸਾਚੇ ਤਾੜੀ ਲਾਈ ਹੈ। ਕਿੱਤੜਿਆਂ ਜੋ ਧੁੰਦੂ ਕਾਰ, ਤਾੜੀ ਲਾਈ ਸਿਰਜਣਹਾਰ, ਸਚਨਾਮ ਸੱਚੇ ਵਡਿਆਈ, ਸਾਚੈ ਤਖਤ ਵਡਾਈ ਹੈ। ਸਤਯੁਗ ਸਤਸੰਤ ਸਰੀਰਾ, ਸਤ ਸਤ ਵਰਤੈ ਗਹਿਰ ਗੰਭੀਰਾ, ਸੱਚਾ ਸਾਹਿਬ ਸੱਚ ਪਰਖੈ, ਸਾਚੈ ਹੁਕਮ ਚਲਾਈ ਹੈ। ਸਤਸੰਤ ਕੀ ਸਤਗੁਰ ਪੂਰਾ, ਗੁਰ ਕਾ ਸ਼ਬਦ ਮੰਨੇ ਸੋ ਸੂਰਾ, ਸੱਚੀ ਦਰਗਹਿ ਸੱਚ ਨਿਵਾਸਾ, ਮਾਨੈ ਹੁਕਮ ਰਜਾਈ ਹੈ। ਸਤਯੁਗ ਸੱਚ ਕਹਿ ਸਭ ਕੋਈ, ਸੱਚ ਵਰਤੈ ਸੱਚਾ ਸੋਈ, ਮਾਨੇ ਮੁਖੀ ਸੱਚ ਭਰਮ ਪਵਨ, ਗੁਰਮੁਖ ਸੱਚ ਸਿਖਾਈ ਹੈ। ਤ੍ਰਿਸ਼ਟੈ ਧਰਮ ਕਲਾਇਕ ਚੂਕੀ, ਤੀਨ ਚਰਨ ਇਕ ਦੁਬਦਾ ਸੂਕੀ, ਗੁਰਮੁਖ ਹੋਵੈ ਸੂ ਸੱਚ ਵਖਾਣੈ, ਮਨੁਖ ਪਚੈ ਵਾਈ ਹੈ। ਮਨੁਖ ਕਦੀ ਨਾ ਦਰਗਹਿ ਸੀਜੈ, ਬਿਨ ਸਾਹਿਬ ਦੇ ਕਿਉ ਅੰਤਰ ਰੀਜੈ, ਵਧੀ ਆਵੈ ਵਧੀ ਜਾਵੈ, ਸੋਜੀ ਬੂਝਣਾ ਕਾਈ ਹੈ। ਦਇਆ ਦੁਆਪਰ ਅਧੇ ਹੋਏ, ਗੁਰਮੁਖ ਵੇਲਾ ਚੀਨ ਕੋਈ, ਤੋਏ ਭਗਤ ਧਰਮ ਧਰੀ ਧਰਨੀ ਧਰ, ਗੁਰਮੁਖ ਸਾਜਤ ਨਸਾਜਤ ਥਾਈ ਹੈ। ਰਾਜੇ ਧਰਮ ਕਰੈ ਪ੍ਰਥਾਏ, ਆਸਾ ਬੰਦੇ ਦਾਨ ਕਰਾਏ, ਰਾਮ ਨਾਮ ਬਿਨ ਮੁਕਤ ਨਾ ਹੋਏ, ਸਾਕੇ ਕਰਮ ਕਮਾਈ ਹੈ। ਧਰਮ ਧਰਮ ਕਰ ਮੁਕਤ ਮੰਗਾਹੇ, ਮੁਕਤ ਪਦਾਰਥ ਸ਼ਬਦ ਸਲਾਹੀ, ਬਿਨ ਗੁਰ ਸ਼ਬਦ ਮੁਕਤ ਨਾ ਹੋਈ, ਪ੍ਰਪੰਚ ਕਰ ਪਰਮਾਈ ਹੈ। ਮਾਇਆ ਮਮਤਾ ਛੋਟੀ ਨਾ ਜਾਈ, ਸੇ ਛੁਟੇ ਸਚਕਾਰ ਕਮਾਈ, ਐਨਸ ਭਗਤ ਰਤੇ ਵਿਚਾਰੇ, ਠਾਕਰ ਸਿਉਂ ਬਣ ਆਈ ਹੈ। ਇੱਕ ਜਬ ਤਬ ਕਰ ਕਰ ਤੀਰਥ ਨਾਵ ਹੈ, ਜਉ ਤੁਦ ਭਾਵੈ ਤਵੈ ਚਲਾਵ ਹੈ, ਅਠ ਨਿਗਰੇ ਅਪ ਤੀਜ ਨਾ ਭੀਜੈ, ਬਿਨ ਬਿਨ ਹਰ ਗੁਰ ਕਿਨੂ ਪਦ ਪਾਈ ਹੈ। ਕਲੀ ਕਾਲ ਮੈਂ ਇੱਕ ਅਲ ਰਾਖੇ, ਬਿਨ ਗੁਰ ਪੂਰੇ ਕਿਨੈ ਨਾ ਭਾਖੀ, ਮਨੁੱਖ ਕੂੜ ਵਰਤੈ ਵਰਤਾਰਾ, ਬਿਨ ਸਤਿਗੁਰ ਪਰਮ ਨਾ ਜਾਈ ਹੈ। ਸਤਗੁਰ ਵੀ ਪ੍ਰਵਾਹ ਸਰੰਦਾ, ਨਾ ਜਮਕਾਰ ਨਾ ਛੰਦਾ ਬੰਦਾ, ਜੋ ਤਿਸ ਸੇਵੇ ਸੋ ਅਵਨਾਸੇ, ਨਾ ਤਿਸ ਕਾਲ ਸੰਤਾਈ ਹੈ। ਗੁਰਮੈ ਆਪ ਰੱਖਿਆ ਕਰਤਾਰੇ, ਗੁਰਮੁਖ ਕੋਟ ਅਸੰਖ ਉਧਾਰੇ, ਸਰਬ ਜੀਆਂ ਜਗ ਜੀਵਨ ਦਾਤਾ, ਨਿਰਭਉ ਮਹਿਲ ਨਾ ਕਾਈ ਹੈ। ਸਗਲੇ ਜਾਚੈ ਗੁਰ ਭੰਡਾਰੇ, ਆਦਿ ਆਪ ਨਿਰੰਜਨ ਅਲਖ ਪਾਰੀ, ਨਾਨਕ ਸਾਚ ਕਹਿ ਪ੍ਰਭ ਜਾਚੈ, ਮੈਂ ਦੀਜੈ ਸਾਚ ਰਜਾਈ। ਸਗਲੇ ਜਾਚੈ ਗੁਰ ਭੰਡਾਰੇ, ਆਪ ਨਿਰੰਜਨ ਅਲਖ ਪਾਰੀ, ਨਾਨਕ ਸਾਚ ਕਹਿ ਪ੍ਰਭ ਜਾਚੈ, ਮੈਂ ਦੀਜੈ ਸਾਚ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਸ੍ਰੀ ਨਾਨਕ ਪੁਰਸ਼ੋਤਮ ਪਰਮ ਬਰਾਬਰ ਨਾਥ, ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਤ, ਸਿਖਤਾ ਕਨ ਤੇ ਮੇਰ ਕੇ ਮੇਰਹ ਤੇ ਕਨ ਕੀਨਾ, ਸ੍ਰੀ ਗੋਬਿੰਦ ਸਿੰਘ ਨਮਹ ਮਾਮ ਕੇਵਲ ਦਾਨੀ ਦੀਨਾ, ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ, ਗੁਰੂ ਗ੍ਰੰਥ ਸਾਹਿਬ ਬੰਦੋ ਕਰ ਅਨੁਰਾਗ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਬੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਮੂਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਚੌਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਸੰਭਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਜਾਪ ਲਿਹੋ ਤੁਮ ਕਥਾ ਸੁਧਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਸਿਮਰੀ ਮਹਿਮਾ ਵਰਨ ਨਾ ਸਾਕਾ ਤੂੰ ਠਾਕੁਰ ਪੂਜ ਭਗਵਾਨਾ ਹੋਵੈ ਸਿਫਤ ਖਸਮ ਦੀ ਨੂਰ ਅਰਥ ਸੋਚੈ ਦੁੱਧ ਟਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੈ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰਮ ਸਨਮਾਨ ਤੇ ਸਤਿਕਾਰਯੋਗ ਸਤਿਪੁਰਾਂ ਦੀ ਸਾਚੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ ਰਹਿਮਤ ਕਿਰਪਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ ਸੁੰਦਰ ਦੀਵਾਨਾਂ ਦੇ ਵਿੱਚ ਨਿਤਨਿਮ ਤੋਂ ਬਾਅਦ ਆਸਾ ਦੀ ਵਾਰ ਦਾ ਕਿਰਤ ਹੋਇਆ ਹੈ ਭਾਗੀ ਜਿਨ੍ਹਾਂ ਨੇ ਲਾਹੇ ਪ੍ਰਾਪਤ ਕਰਦਿਆਂ ਹੋਇਆ ਸਤਿਗੁਰਾਂ ਦੇ ਦਰਸ਼ਨ ਕਰਦੇ ਹੋਏ ਦੀਵਾਨਾਂ ਵਿੱਚ ਸੱਜ ਦੀਆਂ ਭਰੀਆਂ ਨੇ ਅਤੇ ਹੁਣ ਗੁਰਬਾਣੀ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ ਉਸ ਦੀ ਉਚਾਰ ਦਾ ਸਮਾਂ ਹੋਇਆ ਹੈ ਆਓ ਕੁਝ ਕੁ ਸਮਾਂ ਮਾਨਪਿਤ ਮਨ ਚਿੱਤ ਬਿਰਤੀ ਨੂੰ ਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਜੋ ਮਾਰੂ ਸੋਲਿਆਂ ਦੀ ਕਥਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੇ ਗਏ ਨੇ ਉਹਨਾਂ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਜੀ ਮਾਰੂ ਮਹੱਲਾ ਪਹਿਲਾ ਆਦ ਜੁਗਾਦੀ ਅਪਰ ਅਪਾਰੇ
ਮਾਰੂ ਰਾਗ ਦਾ ਨਾਮ ਹੈ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਹਨ ਆਦ ਜੁਗਾਦੀ ਅਪਰ ਅਪਾਰੇ ਆਦ ਕਹਿੰਦੇ ਨੇ ਸ਼ੁਰੂ ਤੋਂ ਅਤੇ ਜੁਗਾਦੀ ਜੁਗ ਆਦਿਕ ਸਨ ਜਿਹੜੇ ਸਤ ਯੁਗ ਦੁਆਪਰ ਤ੍ਰੇਤਾ ਦੁਆਪਰ ਤੇ ਕਾਲ ਯੁਗ ਇਹ ਚਾਰੇ ਯੁਗ ਅਪਰ ਅਪਾਰੇ ਜੋ ਪਰਮੇਸ਼ਰ ਹੈ ਪਾਰਾ ਪ੍ਰਕਿਰਤੀ ਤੋਂ ਪਾਰਾਵਾਰ ਤੋਂ ਪਰੇ ਅਤੇ ਜਿਸਦਾ ਕੋਈ ਅੰਤ ਨਹੀਂ ਉਹ ਸ਼ੁਰੂ ਦੇ ਵਿੱਚ ਵੀ ਸੀ ਆਦ ਜਦੋਂ ਇਹ ਦੁਨੀਆਂ ਸ੍ਰਿਸ਼ਟੀ ਨਹੀਂ ਸੀ ਬਣੀ ਜਦੋਂ ਯੁਗ ਆਦਿਕ ਬਣ ਗਏ ਉਹਨਾਂ ਦੇ ਵਿੱਚ
ਆਦ ਨਿਰੰਜਨ ਖਸਮ ਹਮਾਰੇ
ਆਦ ਸ਼ੁਰੂ ਤੋਂ ਲੈ ਕਰਕੇ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ ਖਸਮ ਹਮਾਰੇ ਤੇ ਸਾਡੇ ਮਾਲਕ ਹਨ
ਸਾਚੇ ਜੋਗ ਜੁਗਤ ਵਿਚਾਰੀ ਸਾਚੇ ਤਾੜੀ ਲਾਈ ਹੈ
ਵਿਚਾਰੀ ਜਿਹੜੇ ਵਿਚਾਰਵਾਨ ਲੋਕ ਹਨ ਵਿਚਾਰਵਾਨ ਸੰਤ ਮਹਾਂਪੁਰਸ਼ ਮਹਾਤਮਾ ਹਨ ਉਹਨਾਂ ਨੇ ਐਸੇ ਪਰਮੇਸ਼ਰ ਦੇ ਵਿੱਚ ਜਿਹੜਾ ਆਦਿ ਜੁਗਾਦੀ ਅਪਰ ਅਪਾਰੇ ਹੈ ਅਤੇ ਨਿਰੰਜਨ ਸ਼ੁੱਧ ਸਰੂਪ ਹੈ ਆਦਿ ਜੋ ਸ਼ੁਰੂ ਤੋਂ ਹੈ ਅਤੇ ਜਿਹੜਾ ਸਾਡਾ ਮਾਲਕ ਹੈ ਉਹਦੇ ਵਿੱਚ ਵਿਚਾਰਵਾਨ ਜਿਹੜੇ ਹਨ ਉਹਨਾਂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਵਿੱਚ ਜੋਗ ਜੁੜਨ ਦੀ ਜੁਗਤੀ ਪ੍ਰਾਪਤ ਉਹਨਾਂ ਦੇ ਕੋਲ ਉਸ ਪਰਮੇਸ਼ਰ ਦੇ ਵਿੱਚ ਜੁੜਨ ਹੈ ਸੱਚੇ ਤਾੜੀ ਲਾਈ ਉਹਨਾਂ ਨੇ ਉਸ ਜੁਗਤੀ ਦੁਆਰਾ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸੇਵ ਬਿਰਤੀ ਲਾ ਕਰਕੇ ਤਾੜੀ ਸਮਾਧੀ ਲਾਈ ਦੋ ਤਰ੍ਹਾਂ ਦੀ ਸਮਾਧੀ ਹੁੰਦੀ ਹੈ ਇੱਕ ਨਿਰਵਿਕਲਪ ਇੱਕ ਕਲਪ ਨਿਰਵਿਕਲਪ ਨਿਰਗੁਣ ਪਰਮੇਸ਼ਰ ਦਾ ਧਿਆਨ ਕਰਕੇ ਸਮਾਧੀ ਲੱਗਦੀ ਹੈ ਤੇ ਸੰਕਲਪ ਜਿਹੜੀ ਹੈ ਉਹ ਸਰਗੁਣ ਦੀ ਉਪਾਸ਼ਨਾ ਦੁਆਰਾ ਸਮਾਧੀ ਇਸ ਤਰੀਕੇ ਦੇ ਨਾਲ ਇਹ ਦੋ ਤਰ੍ਹਾਂ ਦੀ ਸਮਾਧੀ ਯੋਗੀ ਲੋਕ ਹਨ ਜਿਹੜੇ ਉਹ ਪ੍ਰਾਣਾਯਾਮ ਦੁਆਰਾ ਸਵਾਸਾਂ ਨੂੰ ਤਾਂ ਚੜਾ ਕੇ ਸੁਖਮਨਾ ਇੜਾ ਤੇ ਪਿੰਗਲਾ ਦੁਆਰਾ ਦਸਵੇਂ ਦੁਆਰ ਵਿੱਚ ਸਵਾਸਾਂ ਨੂੰ ਟਿਕਾ ਕੇ ਸਮਾਧੀ ਕਰਦੇ ਨੇ ਤੇ ਜਿਹੜੇ ਸੰਤ ਮਹਾਂਪੁਰਸ਼ ਮਹਾਂਪੁਰਖ ਗੁਰਮੁਖ ਪਿਆਰੇ ਹਨ ਉਹ ਸ਼ਬਦ ਦੁਆਰਾ ਸਮਾਧੀ ਹੁੰਦੇ ਨੇ ਸੋ ਸੁਖਮਨਾ ਇੜਾ ਸੁਖਮਨਾ ਤੇ ਪਿੰਗਲਾ ਖੱਬੀ ਨਾਸਕਾ ਦੁਆਰਾ ਜੋ ਚੰਦਰਮਾ ਦੇ ਨਾਲ ਸੰਬੰਧ ਰੱਖਦੀ ਹੈ ਇਸ ਨੂੰ ਇੜਾ ਕਹਿੰਦੇ ਨੇ ਇਹਦੇ ਦੁਆਰਾ ਉਹ ਤੇਈ ਮਾਤਰਾ ਵਾਰੀ ਓਮ 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 ਚਾਰਨ ਕਰਦੇ ਨੇ ਤੇ ਆਪਣੇ ਸਵਾਸਾਂ ਨੂੰ ਤਾਂ ਖਿੱਚਦੇ ਨੇ ਖੱਬੀ ਨਾਸਾ ਦੁਆਰਾ, ਖੱਬੇ ਨੱਕ ਦੁਆਰਾ, ਖੱਬੀ ਨਾਸਕਾ ਦੁਆਰਾ ਸਵਾਸ ਓਮ ਓਮ ਕਰਦੇ ਹੋਏ ਤਾਂ ਚੜਾ ਲੈਂਦੇ ਨੇ। ਉੱਥੇ ਜਾ ਕਰਕੇ ਜਿੱਥੇ ਸਵਾਸ ਟਿਕਾਉਂਦੇ ਨੇ ਉਹਨੂੰ ਸੁਖਮਨਾ ਕਹਿੰਦੇ ਨੇ। ਉੱਥੇ ਜਾ ਕੇ ਗੁਰੂ ਪਿਆਰੇ ਫਿਰ 64 ਵਾਰੀ ਓਮ ਓਮ ਚਾਰਨ ਕਰਕੇ ਸਵਾਸਾਂ ਨੂੰ ਉੱਥੇ ਰੱਖਦੇ ਤੇ ਫਿਰ ਸਵਾਸ ਚੱਲਣੋਂ ਬੰਦ ਹੋ ਜਾਂਦੇ ਨੇ। ਜੋ ਸਾਹ ਆਪਾਂ ਨੂੰ ਚੱਲਦੇ ਨੇ ਫਿਰ ਇਹਨਾਂ ਨੂੰ ਯੋਗੀ ਰੋਕ ਦਿੰਦੇ ਨੇ, ਇਸ ਤਰ੍ਹਾਂ ਉਹ ਸਮਾਧੀ ਲਾਉਂਦੇ ਨੇ। ਤੇ ਇਹਦੇ ਤਰ੍ਹਾਂ ਇਸ ਤਰ੍ਹਾਂ ਕਰਕੇ ਉਹ ਦਸਵੇਂ ਦੁਆਰ ਸਵਾਸਾਂ ਨੂੰ ਟਿਕਾ ਕੇ ਤੇ ਆਪਣੀ ਆਯੂ ਵੀ ਲੰਮੀ ਕਰਦੇ ਨੇ। ਆਯੂ ਤਾਂ ਸਵਾਸਾਂ ਦੇ ਨਾਲ ਵੱਧਦੀ, ਇਹ ਸਵਾਸ ਚੱਲਣਗੇ ਤੇ ਉਮਰ ਖਤਮ ਕੱਟਣੀ ਹੈ। ਜਦੋਂ ਸਵਾਸ ਰੁਕ ਜਾਣ ਤੇ ਉਮਰ ਵੀ ਰੁਕ ਜਾਣੀ। ਇਸ ਤਰੀਕੇ ਨਾਲ ਉਹ ਸਮਾਧੀ ਲਾਉਂਦੇ ਤੇ ਉਮਰ ਨੂੰ ਵਧਾਉਂਦੇ ਨੇ। ਤੇ ਫਿਰ ਜਦੋਂ ਉਹ ਸਵਾਸਾਂ ਨੂੰ ਥੱਲੇ ਤਾਰਦੇ ਨੇ ਖੱਬੇ ਨੱਕ ਦੁਆਰਾ, ਸੱਜੇ ਨੱਕ ਦੁਆਰਾ, ਸੱਚੀ ਨਾਸਕਾ ਦੁਆਰਾ ਜਿਹਦਾ ਸੰਬੰਧ ਸੂਰਜ ਨਾਲ ਹੈ, ਤੇ ਇਸ ਨੂੰ ਫਿਰ 23 ਵਾਰੀ ਓਮ ਓਮ ਕਰਦੇ ਹੋਏ ਫਿਰ ਥੱਲੇ ਉਤਾਰ ਦਿੱਤੇ ਨੇ। ਇਸ ਤਰੀਕੇ ਦੇ ਨਾਲ ਯੋਗੀ ਲੋਕ ਸਮਾਧੀ। ਇੱਕ ਜੋ ਸਰਗਣ ਦੀ ਉਪਾਸ਼ਨਾ ਕਰਦੇ ਨੇ ਜਾਂ ਕਿਸੇ ਫੋਟੋ ਦਾ ਜਾਂ ਕਿਸੇ ਮੂਰਤੀ ਦਾ ਧਿਆਨ ਕਰਕੇ ਤੇ ਉਹਦੇ ਦੁਆਰਾ ਉਹਦੇ ਵਿੱਚ ਟਿਕਾ ਕੇ ਸਮਾਧੀ ਨੂੰ ਲਾਉਣ ਦਾ ਯਤਨ ਕਰਦੇ। ਤੇ ਜਿਹੜੇ ਗੁਰਮੁਖ ਹਨ, ਗੁਰਸਿੱਖ ਹਨ, ਉਹ ਗੁਰੂ ਦੇ ਸ਼ਬਦ ਦੁਆਰਾ ਸ਼ਬਦ ਦਾ ਅਭਿਆਸ ਕਰਕੇ ਜੇ ਮਨ ਦੇ ਫੁਰਨੇ ਹਨ ਉਹਨਾਂ ਨੂੰ ਰੋਕ ਲੈਂਦੇ, ਰੁਕ ਜਾਂਦੇ ਨੇ। ਜਿਹੜਾ ਮਨ ਹੈ ਫੁਰਨੇ ਹਨ ਸਾਰੇ ਹੀ, ਉਹ ਗੁਰੂ ਪਿਆਰਿਓ ਇਹਦੇ ਵਿੱਚ ਹੀ ਮਨ ਦੇ ਜਿਹੜੇ ਸਾਰੇ ਫੁਰਨੇ ਹਨ ਤੇ ਮਨ ਹੈ ਜਿਹੜਾ ਸ਼ਬਦ ਦੇ ਵਿੱਚ ਤੈਅ ਹੋ ਜਾਂਦਾ। ਇਸ ਤਰੀਕੇ ਦੇ ਨਾਲ ਫਿਰ ਮਨ ਇਹਦੇ ਵਿੱਚ ਲੈ ਹੋ ਜਾਂਦਾ, ਇਸ ਤਰ੍ਹਾਂ ਫਿਰ ਇਹ ਸ਼ਬਦ ਦੁਆਰਾ ਸਮਾਧੀ ਲੱਗ ਜਾਂਦੀ। ਇਸ ਤਰੀਕੇ ਦੇ ਨਾਲ ਗੁਰਮੁਖ ਲੋਕ ਸਮਾਧੀ ਲਾਉਂਦੇ ਨੇ, ਗੁਰਸਿੱਖ ਤੇ ਯੋਗੀ ਲੋਕ ਜਿਹੜੇ ਫਿਰ ਉਸ ਸਮਾਧੀ ਦੁਆਰਾ ਉਹਨਾਂ ਨੂੰ ਉਤੋਂ ਕੱਪ ਡਿੱਗ ਚੁੱਕੇ ਦਸਵੇਂ ਦੁਆਰ ਦੇ ਵਿੱਚ ਉਹਨੂੰ ਉਹ ਅੰਮ੍ਰਿਤ ਸਮਝਦੇ ਨੇ, ਉਹਦੇ ਫਿਰ ਉਹ ਯੋਗਾ ਆਨੰਦ ਦੀ ਪ੍ਰਾਪਤੀ ਕਰਦੇ। ਅਤੇ ਇਸੇ ਤਰੀਕੇ ਦੇ ਨਾਲ ਜਿਹੜੇ ਹਨ ਬ੍ਰਹਮ ਗਿਆਨੀ, ਉਹ ਬ੍ਰਹਮ ਦਾ ਆਨੰਦ ਮਾਣਦੇ। ਤਿੰਨ ਤਰ੍ਹਾਂ ਦਾ, ਇੱਕ ਸੰਸਾਰ ਦੇ ਪਦਾਰਥਾਂ ਦਾ ਆਨੰਦ, ਇੱਕ ਯੋਗਾ ਆਨੰਦ, ਇੱਕ ਬ੍ਰਹਮਾਨੰਦ। ਵਿਸ਼ਾ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਪਾਸਨਾ ਨਾਲ। ਜੋ ਕਿ ਇਸ ਤਰ੍ਹਾਂ ਸੁਖਮਨਾ ਪੀੜਾ ਪਿੰਗਲਾ ਤੇ ਸੁਖਮਨਾ ਦੁਆਰਾ ਸਮਾਧੀ ਲਾ ਕਰਕੇ ਇਹਦੇ ਵਿੱਚ ਯੋਗਾ ਆਨੰਦ ਪ੍ਰਾਪਤ ਕਰਦੇ ਨੇ ਯੋਗ ਦੁਆਰਾ। ਤੇ ਬ੍ਰਹਮ ਗਿਆਨੀ ਮਹਾਂਪੁਰਸ਼ ਉਹ ਬ੍ਰਹਮ ਦਾ ਆਨੰਦ ਮਾਣਦੇ, ਸ਼ਬਦ ਵਿੱਚ ਤਵਲੀਨ ਹੋ ਕਰਕੇ ਜਦੋਂ ਅੰਦਰੋਂ ਬ੍ਰਹਮ ਪ੍ਰਗਟ ਹੋ ਜਾਂਦਾ, ਗਿਆਨ ਬ੍ਰਹਮ ਗਿਆਨ ਹੁੰਦਾ, ਪਰਮੇਸ਼ਰ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ, ਉਹਦੇ ਦੁਆਰਾ ਫਿਰ ਆਨੰਦ ਮਾਣਦੇ ਨੇ, ਉਹ ਸਦਾ ਰਹਿੰਦਾ ਹੈ। ਤੇ ਜਿਹੜਾ ਯੋਗ ਦਾ ਆਨੰਦ ਹੈ, ਇਹ ਜਿੰਨਾ ਚਿਰ ਸਮਾਧੀ ਇਸਤ ਰਹਿੰਦੇ ਹਨ ਯੋਗੀ, ਉਹਨਾਂ ਚਿਰ ਪ੍ਰਾਪਤ ਹੁੰਦਾ ਰਹਿੰਦਾ। ਜਦੋਂ ਸਮਾਧੀ ਵਿੱਚੋਂ ਉੱਠ ਪੈਂਦੇ ਨੇ, ਆਪਣੇ ਸਵਾਸਾਂ ਨੂੰ ਲਾ ਲੈਂਦੇ ਨੇ ਦਸਵੇਂ ਦੁਆਰ ਵਿੱਚ, ਉਦੋਂ ਫਿਰ ਆਪਣੇ ਵਾਂਗੂ ਆਮ ਸਾਰੀ ਸੰਸਾਰ ਵਿੱਚ ਜਿੰਨਾ ਚਿਰ ਤੱਕ ਉਹਦੇ ਵਿੱਚ ਰਹਿੰਦੇ ਨੇ ਸਮਾਧੀ ਵਿੱਚ, ਉਨਾ ਚਿਰ ਆਨੰਦ ਪ੍ਰਾਪਤ ਹੁੰਦਾ ਰਹਿੰਦਾ। ਜਦੋਂ ਥੱਲੇ ਆ ਜਾਂਦੇ ਗੁਰੂ ਪਿਆਰੇ, ਉਦੋਂ ਫਿਰ ਆਮ। ਤੇ ਜਿਹੜਾ ਦੂਸਰਾ ਬ੍ਰਹਮਾਨੰਦ ਹੈ, ਉਹ ਭਾਵੇਂ ਸਮਾਧੀ ਲਾਈ ਰੱਖਣ ਤੇ ਭਾਵੇਂ ਉਦਾਂ ਵਿਚਰਨ, ਉਹ ਆਨੰਦ ਸਦਾ ਬਣਿਆ ਰਹਿੰਦਾ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਇਸ ਤਰੀਕੇ ਦੇ ਨਾਲ ਸਮਾਧੀ ਲਾਉਂਦੇ ਦੋ ਤਰ੍ਹਾਂ ਦੀ, ਸੰਕਲਪ ਤੇ ਵਿਕਲਪ। ਫਿਰ ਵਿਕਲਪ, ਫਿਰ ਵਿਕਲਪ ਦਾ ਉਹਦੇ ਵਿੱਚ ਫਿਰ ਜਿਹੜੀ ਤ੍ਰਿਕੁਟੀ ਹੈ, ਧਿਆਤਾ ਧਿਆਨ ਤੇ ਪਰਸਪ ਵਿਚਾਰ, ਉਹਦੇ ਤੋਂ ਕੇਵਲ ਇੱਕ ਧੇ ਰੂਪ ਹੀ ਬਣ ਜਾਂਦੇ ਨੇ। ਜਿਹੜਾ ਸਮਾਧੀ ਲਾਉਂਦੇ ਜਦੋਂ ਧਿਆਨ ਕਰਦੇ ਨੇ, ਫਿਰ ਵਿਕਲਪ ਦੇ ਵਿੱਚ ਉਹਦਾ ਹੀ ਸਰੂਪ ਹੋ ਜਾਂਦਾ, ਬਿਲਕੁਲ ਆਪਾ ਭਾਵ ਬਿਲਕੁਲ ਮਿਟ ਜਾਂਦਾ ਹੈ। ਤੇ ਜਿਹੜੀ ਸੰਕਲਪ ਸਮਾਧੀ ਹੁੰਦੀ ਹੈ, ਇਹਦੇ ਵਿੱਚ ਸਮਾਧੀ ਤਾਂ ਲੱਗੀ ਰਹਿੰਦੀ ਹੈ, ਆਨੰਦ ਵੀ ਪ੍ਰਾਪਤ ਹੁੰਦਾ, ਪਰ ਭਿੰਨ ਭਿੰਨ ਥੋੜਾ ਜਿਹਾ ਬਰਤਾਵਾ ਰਹਿੰਦਾ ਹੈ। ਇਸੇ ਤਰੀਕੇ ਦੇ ਨਾਲ ਇਹ ਦੋ ਤਰ੍ਹਾਂ ਦੀ ਸਮਾਧੀ ਲਾਉਂਦੇ ਨੇ। ਮਹਾਰਾਜ ਕਹਿੰਦੇ ਨੇ ਸੱਚੇ ਯੋਗ ਯੁਗ ਜਿਹੜੇ ਵਿਚਾਰਵਾਨ ਲੋਕ ਹਨ, ਉਹਨਾਂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਵਿੱਚ, ਯੋਗ ਦਾ ਮਤਲਬ ਹੁੰਦਾ ਹੈ ਜੁੜਨਾ, ਯੋਗ ਦਾ ਮਤਲਬ ਹੈ ਯੋਗ, ਯੋਗ ਦਾ ਮਤਲਬ ਯੋਗਾਨੰਦ ਤੇ ਜੁੜਨਾ। ਇਸੇ ਤਰੀਕੇ ਦੇ ਨਾਲ ਯੋਗਾ ਚਿਤ ਬਿਰਤੀ ਨਿਰੋਧਾ ਸਾ ਯੋਗਾ, ਆਤਮ ਪਰਮਾਤਮ ਸਾ ਯੋਗਾ। ਇਸ ਤਰੀਕੇ ਦੇ ਨਾਲ ਯੋਗਾ ਦਾ ਅਰਥ ਹੈ ਜੋਗਾ ਚਿੱਤ ਬਿਰਤੀ ਨਿਰੋਧਾ ਸਾ ਜੋਗਾ। ਜੋਗਾ ਜਿਹੜਾ ਚਿੱਤ ਦੀਆਂ ਬਿਰਤੀਆਂ ਨੂੰ ਨਿਰੋਧ ਕਰਨਾ, ਚਿੱਤ ਦੀਆਂ ਬਿਰਤੀਆਂ ਨੂੰ ਰੋਕ ਲੈਣਾ ਸਾ ਜੋਗਾ, ਉਹ ਜੋਗਾ ਹੈ। ਪੰਜ ਬਿਰਤੀਆਂ ਨੇ ਚਿੱਤ ਦੀਆਂ, ਪ੍ਰਮਾਣ, ਵਿਪਰਚੈ, ਨਿੰਦਰਾ, ਸੰਕਲਪ ਤੇ ਸਮਰਤੀ। ਪ੍ਰਮਾਣ, ਜਦੋਂ ਬੰਦਾ ਕੋਈ ਅਭਿਆਸ ਕਰਦਾ, ਪ੍ਰਮਾਣ ਸਾਹਮਣੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਦਿਸ, ਪ੍ਰਮਾਣ ਉਹਨੂੰ ਕਹਿੰਦੇ ਨੇ, ਸਾਹਮਣੇ ਜਿਹੜੀਆਂ ਚੀਜ਼ਾਂ ਦਿਸ ਰਹੀਆਂ ਨੇ ਉਹਨਾਂ ਦੇ ਵਿੱਚ ਧਿਆਨ ਟਿਕਿਆ ਰਹਿਣਾ। ਬੈਠੇ ਆ ਸਾਹਮਣੇ, ਅਭਿਆਸ ਕਰ ਰਿਹਾ ਕੋਈ ਆਦਮੀ ਸਾਹਮਣੇ, ਬਈ ਉਹਨੂੰ ਵੇਖ ਕਰਕੇ ਇਹਦੇ ਨਾਲ ਸਪਨਾ ਨਹੀਂ ਸਾਧੇ, ਧਿਆਨ ਅਭਿਆਸ ਦੇ ਵਿੱਚੋਂ ਦੂਰ ਹੋ ਚਲਾ ਗਿਆ, ਇਹਨੂੰ ਪ੍ਰਮਾਣ ਬਿਰਤੀ ਕਹਿੰਦੇ ਨੇ, ਇਹਨੂੰ ਰੋਕਣਾ। ਦੂਜੀ ਹੁੰਦੀ ਆ ਵਿਪਰਚਾ। ਵਿਪਰਚੇ ਦਾ ਆਖਰੀ ਅਰਥ ਹੈ ਉਲਟ, ਵੇਦ ਸ਼ਾਸਤਰਾਂ ਤੋਂ ਜਿਹੜੀ ਮਤ ਉਲਟ ਹੋ, ਉਲਟ ਸੋਚਣਾ। ਇਸ ਤਰੀਕੇ ਦੇ ਨਾਲ ਪ੍ਰਮਾਣ, ਵਿਪਰਚਾ, ਨਿੰਦਰਾ, ਅਭਿਆਸ ਕਰਦਿਆਂ ਹੋਇਆ ਨੀਂਦ ਆ ਜਾਣੀ, ਇਹ ਵੀ ਇੱਕ ਬਿਰਤੀ ਹੈ, ਨੀਂਦ ਨੂੰ ਵੀ ਰੋਕ ਕੇ ਰੱਖਣਾ। ਪ੍ਰਮਾਣ, ਵਿਪਰਚਾ, ਨਿੰਦਰਾ ਤੇ ਸੰਕਲਪ ਮਨ ਦੇ ਵਿੱਚ, ਚਲੋ ਪ੍ਰਮਾਣ ਦੇ ਵੱਲੋਂ ਵੀ ਰੋਕ ਲਿਆ, ਅੱਖਾਂ ਬੰਦ ਕਰਕੇ ਪ੍ਰਮਾਣ ਵੱਲੋਂ ਵੀ ਬਿਰਤੀ ਰੋਕ, ਨੀਂਦ ਵੱਲੋਂ ਵੀ ਰੋਕ ਲਿਆ, ਉਲਟ ਵੀ ਨਹੀਂ ਸੋਚਣ ਦਿੱਤਾ, ਹੁਣ ਇੱਥੇ ਆ ਕੇ ਸੰਕਲਪ ਪੈਦਾ ਹੁੰਦੇ ਨੇ। ਅਭਿਆਸ ਕਰਦਿਆਂ ਬੰਦਾ ਜਾਣਦਾ, ਆਮ ਤੌਰ ਤੇ ਆਦਮੀ ਵਰਤਮਾਨ ਦੇ ਵਿੱਚ ਘੱਟ ਜਿਉਂਦਾ ਹੈ, ਪ੍ਰੈਜੈਂਟ ਸਮੇਂ ਦੇ ਵਿੱਚ ਆਦਮੀ ਘੱਟ ਜਿਉਂਦਾ ਰਹਿੰਦਾ। ਜਾਂ ਤਾਂ ਆਦਮੀ ਪਿੱਛੀਆਂ ਸੋਚਦਾ ਰਹੇਗਾ, ਜੋ ਪਿੱਛੇ ਉਮਰ ਦੇ ਵਿੱਚ ਗੁਜ਼ਰੀਆਂ ਨੇ, ਬਤੀਤ ਹੋ ਚੁੱਕੀਆਂ ਹੋਈਆਂ ਨੇ ਜ਼ਿੰਦਗੀ ਦੇ ਵਿੱਚ ਗੱਲਾਂ, ਜ਼ਿਆਦਾਤਰ ਆਦਮੀ ਉਹ ਸੋਚਦਾ ਰਹਿੰਦਾ, ਜਾਂ ਫਿਰ ਆਉਣ ਵਾਲੇ ਸਮੇਂ ਦੇ ਬਾਰੇ ਸੋਚਦਾ ਰਹਿੰਦਾ। ਬਚਪਨ ਦੇ ਵਿੱਚ ਤੇ ਜਵਾਨੀ ਦੇ ਸਮੇਂ ਦੇ ਵਿੱਚ ਖਾਸ ਕਰਕੇ ਜ਼ਿਆਦਾਤਰ ਆਦਮੀ ਆਉਣ ਵਾਲੇ ਫਿਊਚਰ ਦੀ ਪਲੈਨਿੰਗ, ਆਉਣ ਵਾਲੇ ਸਮੇਂ ਦੇ ਬਾਰੇ ਸੋਚਦਾ ਰਹਿੰਦਾ ਹੈ। ਤੇ ਜਦੋਂ ਆਦਮੀ ਦੀ ਉਮਰ ਬਤੀਤ ਹੋ ਜਾਂਦੀ ਹੈ, ਜਵਾਨੀ ਲੰਘ ਜਾਂਦੀ, ਪ੍ਰੌਢਿਆ ਅਵਸਥਾ ਲੰਘ ਜਾਂਦੀ, ਬੁਢੇਪਾ ਆਉਂਦਾ ਹੈ, ਉਦੋਂ ਫਿਰ ਆਦਮੀ ਪਿਛਲੀਆਂ ਗੱਲਾਂ। ਇਸੇ ਤਰੀਕੇ ਦੇ ਨਾਲ ਜਾਂ ਤਾਂ ਆਦਮੀ ਪਿਛਲੇ ਬਾਰੇ ਸੋਚਦਾ ਹੈ, ਭੂਤਕਾਲ ਦੇ ਸਮੇਂ ਦੇ ਬਾਰੇ ਦੇ ਵਿੱਚ, ਜਾਂ ਭਵਿੱਖਕਾਲ ਆਉਣ ਵਾਲੇ ਸਮੇਂ ਦੇ ਬਾਰੇ ਵਿੱਚ ਸੋਚਦਾ ਹੈ। ਵਰਤਮਾਨ ਦੇ ਵਿੱਚ ਆਦਮੀ ਨਹੀਂ ਜਿਉਂਦਾ, ਬਹੁਤ ਜਿਹੜੇ ਜਿਉਂਦੇ ਨੇ ਉਹ ਭਗਤ ਹਨ, ਭਗਤ ਹਨ ਜਿਹੜੇ ਉਹ ਵਰਤਮਾਨ ਦੇ ਵਿੱਚ। ਇਸ ਤਰੀਕੇ ਦੇ ਨਾਲ ਇਹਨੂੰ ਸੰਕਲਪ ਕਹਿੰਦੇ ਨੇ, ਆਉਣ ਵਾਲੇ ਸਮੇਂ ਦੇ ਅਭਿਆਸ ਕਰਦਿਆਂ ਹੋਇਆ ਆਉਣ ਵਾਲੇ ਸਮੇਂ ਦੇ ਬਾਰੇ ਦੇ ਵਿੱਚ ਕੁਝ ਉਹਦੀ ਵਿਚਾਰ ਕਰਨੀ, ਇਸ ਤਰ੍ਹਾਂ ਹੋਵੇਗਾ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਵੇਗਾ। ਇਸ ਤਰੀਕੇ ਦੇ ਨਾਲ ਪਲੈਨਿੰਗ ਕਰਦੇ ਰਹਿਣਾ, ਸੋਚਦੇ ਰਹਿਣਾ ਆਉਣ ਵਾਲੇ, ਇਹਨੂੰ ਸੰਕਲਪ ਬਿਰਤੀ ਕਹਿੰਦੇ ਨੇ, ਇਹਨੂੰ ਰੋਕਣਾ। ਤੇ ਪੰਜਵੀਂ ਜਿਹੜੀ ਹੈ ਉਹ ਹੈ ਸਮਰਤੀ। ਸਮਰਤੀ ਦਾ ਆਖਰੀ ਅਰਥ ਹੁੰਦਾ ਹੈ ਯਾਦ ਕਰਨਾ, ਕੀਤੀਆਂ ਹੋਈਆਂ ਪਿਛਲੀਆਂ ਗੱਲਾਂ ਨੂੰ ਜਦੋਂ ਅਭਿਆਸ ਕਰਦਾ ਹੈ ਕੋਈ, ਕੀਤੀਆਂ ਹੋਈਆਂ ਗੱਲਾਂ ਯਾਦ ਆਈ ਜਾਂਦੀਆਂ। ਸੰਕਲਪ ਨੂੰ ਵੀ ਰੋਕਣਾ, ਆਉਣ ਵਾਲੇ ਸਮੇਂ ਬਾਰੇ ਜਿਹੜਾ ਸੋਚਣਾ, ਉਹ ਵੀ ਬਿਰਤੀ ਦਾ, ਉਸ ਬਿਰਤੀ ਦਾ ਵੀ ਨਿਰੋਧ ਕਰਨਾ। ਨਿਰੋਧ ਦਾ ਮਤਲਬ ਹੁੰਦਾ ਰੋਕਣਾ, ਉਹਨੂੰ ਵੀ ਰੋਕਣਾ ਹੈ। ਤੇ ਜਿਹੜੀ ਪਿਛਲੀ ਬਤੀਤ ਹੋ ਚੁੱਕੀ ਗੱਲਬਾਤ ਉਹ ਚੇਤੇ ਆ ਰਹੀ ਸਮਰਤੀ, ਇਥੋਂ ਤੱਕ ਜਦੋਂ ਅਭਿਆਸ ਕਰ ਬੰਦਾ ਕਰਦਾ ਹੈ, ਪਿਛਲੀਆਂ ਗੱਲਾਂ ਜਿਹੜੀਆਂ ਬਚਪਨ ਦੇ ਵਿੱਚ, ਹੁਣ ਆਪਾਂ ਕਦੀ ਸੋਚਦੇ ਨੀ, ਜਦੋਂ ਬੰਦਾ ਬਹਿੰਦਾ ਕਿਤੇ ਟਿਕ ਕੇ ਚੌਂਕੜੀ ਮਾਰ ਕੇ ਚੇਤੇ ਇਕਾਗਰ ਕਰਨ ਦੀ ਕੋਸ਼ਿਸ਼ ਕਰਦਾ, ਬੜੀਆਂ ਪੁਰਾਣੀਆਂ ਗੱਲਾਂ ਚੇਤੇ ਆਦਮੀ ਨੂੰ ਆ ਜਾਂਦੀਆਂ, ਜਿਹੜੀਆਂ ਕਦੀ ਸੋਚੀਆਂ ਵੀ ਨਹੀਂ ਹੁੰਦੀਆਂ, ਉਹ ਵੀ ਚੇਤੇ ਇਥੋਂ ਤੱਕ ਕੇ ਪਿਛਲੇ ਜਨਮਾਂ ਦਾ ਵੀ ਫਿਰ ਇਹ ਫਿਰ ਪ੍ਰਗਟ ਹੋ ਜਾਂਦੀ ਹੈ, ਪਿਛਲੇ ਜਨਮਾਂ ਦਾ ਵੀ ਕੀ ਬਤੀਤ ਹੋਇਆ ਸੀ ਉਹ ਵੀ ਦੱਸਣ ਲੱਗ ਪੈਂਦੇ ਨੇ। ਤੇ ਇਹਨੂੰ ਵੀ ਰੋਕਣਾ, ਇਹਨੂੰ ਸਿਮਰਤੀ ਕਹਿੰਦੇ ਨੇ। ਸਿਮਰਤੀ ਜਿਹੜੀ ਪੰਜਵੀਂ ਬਿਰਤੀ ਹੈ, ਇਹਦਾ ਵੀ ਨਿਰੋਧ ਕਰਨਾ ਰੋਕ। ਇਸ ਤਰੀਕੇ ਦੇ ਨਾਲ ਇਹ ਜੋਗੀ ਪੰਜ ਬਿਰਤੀਆਂ, ਪ੍ਰਮਾਣ, ਵਿਪਰਚਾ, ਨਿੰਦਰਾ, ਸੰਕਲਪ ਤੇ ਸਮਰਤੀ, ਪੰਜ ਬਿਰਤੀਆਂ ਜੋਗਾ ਚਿੱਤ ਬਿਰਤੀ ਨਿਰੋਧਾ, ਜੋਗ ਉਹ ਹੈ ਜਿਹੜਾ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਕਰਨਾ ਰੋਕਣਾ ਹੈ। ਸਾ ਜੋਗਾ ਉਹ ਜੋਗਾ, ਅਥਵਾ ਆਤਮ ਪਰਮਾਤਮ ਨੀ ਸਾ ਜੋਗਾ, ਆਤਮਾ ਜਿਹੜੀ ਵਾਹਿਗੁਰੂ ਅਕਾਲ ਪੁਰਖ ਅੰਸ਼, ਉਹਦੇ ਵਿੱਚੋਂ ਹੀ ਇਹ ਆਤਮਾ ਨਿਕਲੀ ਹੈ, ਇਸ ਆਤਮਾ ਨੂੰ ਪਰਮਾਤਮਾ ਦੇ ਵਿੱਚ ਜੋੜਨਾ ਸਾ ਜੋਗਾ, ਇਸ ਨੂੰ ਜੋਗ ਆਉਂਦੇ ਨੇ। ਇਸ ਤਰੀਕੇ ਦੇ ਨਾਲ ਮਾਧੀ ਲੱਗ, ਬਿਰਤੀਆਂ ਨੂੰ ਰੋਕ ਲੈਣ ਦੇ ਨਾਲ, ਰੋਕ ਕਰਕੇ ਜਿਹੜੀ ਧਿਆਨ ਕਰ ਰਿਹਾ ਹੈ ਉਹ ਧਿਆਨ ਦੇ ਵਿੱਚ ਮਾਧੀ। ਇਸ ਤਰੀਕੇ ਦੇ ਨਾਲ ਧਾਰਨਾ, ਧਿਆਨ ਤੇ ਚਿੱਤ ਦੀ ਇਕਾਗਰਤਾ ਕਰਨ ਦੇ ਨਾਲ ਸਮਾਧੀ ਲੱਗਦੀ। ਪ੍ਰਾਣਾਯਾਮ ਦੁਆਰਾ ਇਹਨਾਂ ਚੀਜ਼ਾਂ ਦੁਆਰਾ ਮਹਾਰਾਜ ਕਹਿੰਦੇ ਨੇ ਵਿਚਾਰੀ ਜਿਹੜੇ ਵਿਚਾਰਵਾਨ ਲੋਕ ਹਨ ਸੰਤ ਮਹਾਂਪੁਰਖਾਂ ਨੇ ਵਿਚਾਰ ਕੀਤੀ ਹੈ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਯੋਗ ਜੁੜਨ ਦੀ ਯੋਗਤੀ ਤਿੰਨਾਂ ਨੂੰ ਪ੍ਰਾਪਤ ਸੱਚੇ ਤਾੜੀ ਲਾਈ ਸੱਚੇ ਦੇ ਵਿੱਚ ਤਾੜੀ ਦਾ ਮਤਲਬ ਸਮਾਧੀ ਉਹਨਾਂ ਨੇ ਪ੍ਰਾਣਾਯਾਮ ਦੁਆਰਾ ਸਵਾਸਾਂ ਨੂੰ ਤਾਂ ਚੜਾ ਕੇ ਸਮਾਧੀ ਕੀਤਾ ਜੀ ਉਹਨਾਂ ਤਾਂ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਕਰ ਨਾਮ ਜਪ ਕਰ ਸ਼ਬਦ ਦੇ ਦੁਆਰਾ ਉਹਦੇ ਵਿੱਚ ਸਮਾਧੀ ਲਾਈ ਹੈ
ਪੇਤੜਿਆਂ ਯੁਗ ਤੁੰਦੂ ਕਾਰ
ਅਤੇ ਕਿੰਨੇ ਹੀ ਯੁਗ ਇਸੇ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੁੰਦੂਕਾਰ ਬਣਾ ਰੱਖਿਆ ਸੀ
ਤਾੜੀ ਲਾਈ ਸਿਰਜਣਹਾਰ
ਸਿਰਜਣਹਾਰ ਜੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹਨ ਜਦੋਂ ਉਸ ਨੇ ਤਾੜੀ ਦਾ ਮਤਲਬ ਸਮਾਧੀ ਲਾਈ ਸੀ ਇਹ ਦੁਨੀਆਂ ਨਹੀਂ ਸੀ ਬਣੀ ਆਪਣੇ ਆਪ ਦੇ ਵਿੱਚ ਲਵਲੀਨ ਆਪਣੇ ਆਪ ਦੇ ਵਿੱਚ ਇਸਤ ਸੀ ਸਮਾਧੀ ਲਾਈ ਸੀ ਉਦੋਂ ਕਿੰਨੇ ਹੀ ਯੁੱਗ ਗੁਬਾਰ ਕੀਤਾ ਹੋਇਆ ਸੀ ਹਨੇਰ ਕੋਪਕੇਰ ਧੁੰਦੂਕਾਰ ਸੀ ਧੂੰਆਂ ਹੀ ਧੂੰਆਂ ਸੀ ਕੁਝ ਵੀ ਨਹੀਂ ਸੀ ਨਾ ਪਾਣੀ ਨਾ ਹਵਾ ਨਾ ਧਰਤੀ ਨਾ ਆਕਾਸ਼ ਨਾ ਕੁਝ ਵੀ ਨਹੀਂ ਸੀ ਕੋਈ ਤੱਤ ਨਹੀਂ ਸੀ ਉਦੋਂ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਤਾੜੀ ਸਮਾਧੀ ਲਾਈ ਸੀ ਕਿੰਨੇ ਹੀ ਯੁੱਗ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਧੂੰਆਂਕਾਰ ਕੀਤਾ ਹੋਇਆ ਸੀ
ਸੱਚ ਨਾਮ ਸੱਚੀ ਵਡਿਆਈ ਤਖਤ ਉਡਾਈ
ਕਰਕੇ ਸੱਚ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸੱਚਾ ਹੈ ਜਿਨ੍ਹਾਂ ਨੂੰ ਸੱਚਾ ਨਾਮ ਪ੍ਰਾਪਤ ਹੋਇਆ ਉਹਨਾਂ ਨੂੰ ਸੱਚੀ ਵਡਿਆਈ ਸੱਚੇ ਨਾਮ ਨੂੰ ਜਪਣ ਵਾਲੇ ਹਨ ਜਿਹੜੇ ਉਸ ਨੂੰ ਉਹਨਾਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਮ ਦੀ ਸੱਚੀ ਵਡਿਆਈ ਬਖਸ਼ੀ ਦੁਨੀਆਂ ਦੇ ਵਿੱਚ ਉੱਜਲ ਸੱਚੀ ਵਡਿਆਈ ਤਿੰਨਾਂ ਨੂੰ ਹੀ ਪ੍ਰਾਪਤ ਹੈ ਸੱਚਾ ਤਖਤ ਵਡਾਈ ਹੈ ਇਸੇ ਤਰੀਕੇ ਦੇ ਨਾਲ ਸੱਚੇ ਸਰੂਪ ਰੂਪੀ ਤਖ਼ਤ ਉਹਨਾਂ ਗੁਰਮੁਖ ਪਿਆਰਿਆਂ ਨੂੰ ਵਡਾਈ ਵਡਿਆਈ ਪ੍ਰਾਪਤ ਅਥਵਾ ਸਤ ਸੰਗਤ ਰੂਪੀ ਜਿਹੜਾ ਸੱਚਾ ਤਖ਼ਤ ਹੈ ਆਹ ਜਿਹੜਾ ਸੱਚਾ ਤਖ਼ਤ ਹੈ ਜਿਨ੍ਹਾਂ ਨੇ ਸੱਚੇ ਨਾਮ ਦੀ ਪਰਮੇਸ਼ਰ ਦੇ ਕੋਲੋਂ ਦਾਤ ਜਪਿਆ ਉਹਨਾਂ ਨੂੰ ਸੱਚੇ ਨਾਮ ਦੀ ਵਡਿਆਈ ਮਿਲੀ ਤੇ ਸਤ ਸੰਗਤ ਰੂਪੀ ਤਖ਼ਤ ਦੀ ਵਡਿਆਈ ਉਹਨਾਂ ਨੂੰ ਇਸੇ ਤਰ੍ਹਾਂ ਆਤਮ ਸਰੂਪ ਦਾ ਜਿਹੜਾ ਸਿਰਦੇ ਚ ਪ੍ਰਕਾਸ਼ ਹੁੰਦਾ ਇਸ ਤਰੀਕੇ ਨਾਲ ਉਸ ਸਰੂਪ ਦੀ ਸੱਚੀ ਵਡਿਆਈ ਤਿੰਨਾਂ ਨੂੰ ਪ੍ਰਾਪਤ ਹੋਈ ਹੈ
ਸਤਿਯੁਗ ਸਤ ਸੰਤੋਖ ਸਰੀਰ
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਿਯੁਗ ਸਤ ਸੰਤੋਖ ਸਤਿਯੁਗ ਦੇ ਵਿੱਚ ਜਦੋਂ ਲੋਕੀ ਸੱਚ ਬੋਲਦੇ ਹੁੰਦੇ ਸਨ ਉਦੋਂ ਲੋਕਾਂ ਦੇ ਸਰੀਰ ਦੇ ਵਿੱਚ ਸਤ ਜਤ ਸਤ ਅਤੇ ਸੰਤੋਖ ਰੱਖਦੇ ਸਤ ਪ੍ਰਤੱਕੀ ਲੋਕ ਸਨ ਝੂਠ ਨਹੀਂ ਸਨ ਬੋਲਦੇ ਜੇ ਕੋਈ ਇੱਕ ਜਣਾ ਪਾਪ ਕਰਦਾ ਤਾਂ ਪੂਰੇ ਦੇਸ਼ ਨੂੰ ਉਸਦਾ ਫਲ ਪ੍ਰਾਪਤ ਜੇ ਕੋਈ ਇੱਕ ਜਣਾ ਝੂਠ ਬੋਲਦਾ ਸੀ ਤਾਂ ਉਸ ਦਾ ਫਲ ਸਾਰੇ ਪ੍ਰਾਪਤ ਹੁੰਦਾ ਸੀ ਇਸੇ ਤਰੀਕੇ ਨਾਲ ਸਰੀਰ ਦੇ ਵਿੱਚ ਸੱਤ ਰੱਖਦੇ ਸਨ ਸੱਚ ਬੋਲਦੇ ਸਨ ਅਤੇ ਸੰਤੋਖ ਰੱਖਦੇ ਸਨ ਪਦਾਰਥਾਂ ਦੇ ਵੱਲ ਮਨ ਨੂੰ ਜਾਣ ਨਹੀਂ ਸਨ ਦਿੰਦੇ
ਸੱਤ ਸੱਤ ਵਰਤ ਗਹਿਰ ਗੰਭੀਰ
ਗੰਭੀਰਾ ਨਿਰਹਲ ਗਹਿਰ ਜੋ ਡੂੰਘਾ ਅਕਾਲ ਪੁਰਖ ਵਾਹਿਗੁਰੂ ਜੀ ਹਨ ਉਹਦੇ ਵਿੱਚ ਉਹ ਸੱਚੇ ਦੇ ਵਿੱਚ ਸੱਤ ਸੱਤ ਵਰਤ ਹੈ ਉਹ ਸੱਤ ਦਾ ਮਤਲਬ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸੱਤ ਉਹ ਸੱਤ ਯੁਗ ਦੇ ਵਿੱਚ ਜਿਹੜੇ ਸੱਤ ਪ੍ਰਤਾਗੀ ਲੋਕ ਸਨ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਹੀ ਵਰਤਦੇ ਸਨ
ਸੱਚਾ ਸਾਹਿਬ ਸੱਚ ਪਰਖ ਸੱਚਾ ਹੁਕਮ ਚਲਾਏ ਹੈ
ਅਤੇ ਸਤਯੁਗ ਦੇ ਵਿੱਚ ਸੱਚ ਦੇ ਵਿੱਚ ਲੋਕੀ ਚੱਲਦੇ ਸਨ ਸੱਚ ਬੋਲਦੇ ਸੰਤੋਖ ਰੱਖਦੇ ਕਿਉਂਕਿ ਸੱਤ ਸੱਤ ਵਰਤ ਹੈ ਗਹਿਰ ਗੰਭੀਰਾ ਉਹ ਗੰਭੀਰ ਨਿਰਹਲ ਅਤੇ ਗਹਿਰ ਡੂੰਘਾ ਅਕਾਲ ਪੁਰਖ ਵਾਹਿਗੁਰੂ ਹੈ ਜੋ ਉਹ ਸੱਚ ਦੇ ਵਿੱਚ ਵਰਤਦਾ ਹੈ ਸੱਚਾ ਸਾਹਿਬ ਸੱਚ ਪਰਖ ਉਹ ਸੱਚਾ ਮਾਲਕ ਸੱਚ ਪਰਖ ਹੈ ਸੱਚ ਉੱਪਰ ਚੱਲਣ ਵਾਲੇ ਲੋਕਾਂ ਦੀ ਪਰਖ ਵੀ ਕਰਦਾ ਹੈ ਸੱਚਾ ਹੁਕਮ ਚਲਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਹੁਕਮ ਦੇ ਵਿੱਚ ਸੱਚੇ ਆਦਮੀਆਂ ਨੂੰ ਸਤਯੁਗ ਦੇ ਵਿੱਚ ਚਲਾਇਆ ਹੋਇਆ ਸੀ ਇਸੇ ਤਰੀਕੇ ਨਾਲ ਸੱਚੇ ਅਕਾਲ ਪੁਰਖ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਹੀ ਸਾਰੀ ਚਲਾਈ ਹੋਈ ਹੈ
ਸਤ ਸੰਤੋਖੀ ਸਤਗੁਰ ਪੂਰਾ
ਉਸੇ ਤਰ੍ਹਾਂ ਸਤਯੁਗ ਦੇ ਵਿੱਚ ਜਿਸ ਤਰ੍ਹਾਂ ਲੋਕੀ ਸਤ ਪ੍ਰਤੱਗੀ ਸਨ ਸੰਤੋਖ ਵਾਲੇ ਸਨ ਕਲਯੁਗ ਦੇ ਵਿੱਚ ਵੀ ਪੂਰੇ ਸਤਿਗੁਰੂ ਸਾਹਿਬ ਜੀ ਸਤ ਦੇ ਵਿੱਚ ਅਤੇ ਸੰਤੋਖ ਵਿੱਚ ਵਰਤਣ ਵਾਲੇ ਹਨ
گر کا سبد منے سو سورا.
بھائی او سورما کیا جاندہ جڑا گرو دے شبد نو مان لیندا ہے. اور کوئی سورما جے کوئی شریر کر کے تگڑا ہوئے گا تے لڑائیاں جھگڑا کرے گا کوئی سورما نہیں, وہ تا ہنکاری ہے. سورما دا او ہے جڑا گرو دے اپدیش دی کمائی کردا, گرو دے اپدیش نو ماندا ہے, گرو دے اپدیش نو مان کر کے شبد دوارا جڑے پانچ کام کرودھ لوبھ ہنکار ہن جنہاں نے سارے سنسار نو جتیا ہویا کوئی انہاں تو بچیا نہیں, جنہاں نے انہاں نو جت لیا گرو پیارے سو سورما ہے.
سچی درگاہ ساچ نواسا من حکم رجائی ہے.
اے رجائی اے رجا دے وچ رکھن والے اکال پرکھ واہگرو تو ساچی درگاہ ساچ جڑے ساچے اوپر چلتے نے جنہاں نے اے سورم گتی پراپت شبد نو کما کر کے پنجا نو جتیا ہے. ਅਤੇ ਸਤ ਸੰਤੋਖ ਵਿਚ ਜਿਹੜੇ ਵਰਤਨ ਵਾਲੇ ਹਨ ਪੂਰੇ ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਧਾਰਨ ਕੀਤਾ ਸਾਚੀ ਦਰਗਾਹ ਸਾਚ ਨਿਵਾਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿਚ ਉਹਨਾਂ ਸੱਚੇ ਆਦਮੀਆਂ ਦਾ ਨਿਵਾਸਾਂ ਨਿਵਾਸ ਹੈ. ਅਤੇ ਮਨ ਹੈ ਹੁਕਮ ਉਹ ਰਜਾਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨਦੇ ਹਨ.
ਸਤਯੁਗ ਸਾਚ ਕਹੇ ਸਭ ਕੋਈ
ਸਤਯੁਗ ਦੇ ਅੰਦਰ ਸਾਚ ਕਹੇ ਸਭ ਕੋਈ ਸਾਰੇ ਹੀ ਸੱਚ ਬੋਲਦੇ ਸਨ, ਝੂਠ ਨਹੀਂ ਸੀ ਕਿ ਬੋਲਦਾ ਸਤ ਪ੍ਰਤੱਖੀ ਲੋਕ. ਇਸੇ ਤਰੀਕੇ ਦੇ ਨਾਲ ਸਤਯੁਗ ਸਤ ਪ੍ਰੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਦਿੜੇ ਕਲ ਕੇਵਲ ਨਾਮ ਅਧਾਰ. ਸਤਯੁਗ ਸਤ ਸਤਯੁਗ ਦੇ ਵਿਚ ਮਹਾਰਾਜ ਕਹਿੰਦੇ ਲੋਕੀ ਸੱਚ ਬੋਲਦੇ ਸਨ, ਸਤ ਪ੍ਰਤੱਖੀ ਸਨ, ਸੱਚ ਉੱਪਰ ਪਹਿਰਾ ਦਿੰਦੇ ਸਨ. ਸਤਯੁਗ ਸਤ ਦੁਆਪਰ ਜੱਗੀ ਦੁਆਪਰ ਯੁਗ ਆਇਆ ਤੇ ਲੋਕਾਂ ਨੇ ਸੱਚ ਬੋਲਣਾ ਛੱਡ ਦਿੱਤਾ ਤੇ ਉਸ ਵਕਤ ਲੋਕ ਜੱਗ ਆਦਿਕ ਕਰ ਦੁਆਪਰ ਪੂਜਾ ਚਾਰ ਤ੍ਰੇਤਾ ਯੁਗ ਬਦਲ ਗਿਆ, ਦੁਆਪਰ ਆ ਗਿਆ, ਦੁਆਪਰ ਦੇ ਵਿਚ ਪੂਜਾ ਹੋਣ ਲੱਗ. ਇਸੇ ਤਰੀਕੇ ਨਾਲ ਤਿੰਨਾਂ ਯੁਗਾਂ ਦੇ ਵਿਚ ਵੱਖੋ ਵੱਖਰੇ ਕਰਮ ਹੁੰਦੇ ਸਨ ਤੇ ਧਰਮ ਦਾ ਇੱਕ ਇੱਕ ਜਿਹੜਾ ਪੈਰ ਉਹ ਰਹਿੰਦਾ ਗਿਆ, ਨਾਲੋਂ ਧਰਮ ਲੰਗੜਾ ਹੁੰਦਾ ਗਿਆ ਤੇ ਕਲਯੁਗ ਦੇ ਸਮੇਂ ਦੇ ਵਿਚ ਚਾਰ ਪੈਰ ਧਰਮ ਦੇ ਸਨ ਜਿਹੜੇ ਸਤ ਜਗ ਤਪ ਤੇ ਦਾਨ ਇਹ ਚਾਰ ਧਰਮ ਚਾਰ ਧਰਮ ਦੇ ਪੈਰ ਸਨ ਤੇ ਕਲਯੁਗ ਦੇ ਸਮੇਂ ਦੇ ਵਿਚ ਕਲ ਕੇਵਲ ਨਾਮ ਦਾ ਤਿੰਨੋ ਜਿਹੜੇ ਚਰਨ ਸਨ ਤਿੰਨੋ ਪੈਰ ਧਰਮ ਦੇ ਪਿਆਰਿਓ ਉਹ ਦੂਰ ਹੋ ਗਏ ਤੇ ਕਲਯੁਗ ਦੇ ਸਮੇਂ ਇੱਕ ਰਹਿ ਗਿਆ ਕੇਵਲ ਦਾਨ. ਦਾਨ ਦੇ ਨਾਲ ਦਾਨ ਵੀ ਪਰਮੇਸ਼ਰ ਦੇ ਨਾਮ ਦੇ ਆਸ ਦਿੱਤਾ. ਹੁਣ ਕਲਯੁਗ ਦੇ ਸਮੇਂ ਕਲ ਕੇਵਲ ਨਾਮ ਸਿਰਫ ਕੇਵਲ ਤੇ ਕੇਵਲ ਨਾਮ ਦਾ ਆਸਰਾ ਧਰਮ ਦਿੱਤਾ ਗਿਆ, ਨਾਮ ਦੇ ਆਸਰੇ ਦੇ ਨਾਲ. ਇਸੇ ਤਰੀਕੇ ਦੇ ਨਾਲ ਸਤਯੁਗ ਸਾਜ ਕਹਿ ਸਭ ਕੋਈ ਸਤਯੁਗ ਦੇ ਵਿਚ ਧਰਮ ਦੇ ਚਾਰੇ ਪੈਰ ਮੌਜੂਦ ਸਨ, ਸਤ ਯੱਗ ਤਪ ਤੇ ਦਾਨ. ਇਸੇ ਤਰੀਕੇ ਨਾਲ ਚਾਰੇ ਧਰਮ ਦੇ ਪੈਰ ਹੋਣ ਕਰਕੇ ਸਤਯੁਗ ਦੇ ਵਿਚ ਸੱਚ ਬੋਲਦੇ ਸਨ.
ਸੱਚ ਵਰਤੈ ਸਾਚਾ ਸੋਈ
ਉਹ ਸੱਚਾ ਸੋਈ ਅਕਾਲ ਪੁਰਖ ਵਾਹਿਗੁਰੂ ਹੈ ਜੋ ਸੱਚ ਵਰਤੈ ਉਹ ਸੱਚੇ ਆਦਮੀਆਂ ਦੇ ਵਿਚ ਵਰਤਦਾ ਹੁੰਦਾ ਸੀ. ਇਸੇ ਤਰੀਕੇ ਨਾਲ ਸਤਯੁਗ ਤੋਂ ਬਾਅਦ ਉਹ ਅਕਾਲ ਪੁਰਖ ਵਾਹਿਗੁਰੂ ਹੁਣ ਵੀ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਵਰਤਦੇ ਸਨ.
ਮਾਨੇ ਮੁਖ ਸਾਚ ਪਰਮ ਬਹੁ ਪੰਜਨ ਗੁਰਮੁਖ ਸਾਚ ਸੁਖਾਈ ਹੈ.
ਮਨ ਕਰਕੇ ਤੇ ਮੁਖ ਕਰਕੇ ਉਹ ਸੱਚ ਬੋਲਦੇ ਸਨ. ਮਾਨੇ ਮੁਖ ਮਨ ਕਰਕੇ ਤੇ ਮੁਖ ਕਰਕੇ ਇੱਥੇ ਪਾਠ ਵੱਖਰਾ ਵੱਖਰਾ. ਇਸੇ ਤਰੀਕੇ ਨਾਲ ਮਨ ਕਰਕੇ ਵੀ ਉਹ ਸੱਚੇ ਸਨ ਤੇ ਮੁਖ ਤੋਂ ਵੀ ਉਹ ਸੱਚ ਬੋਲਦੇ ਸਨ. ਤੇ ਹੁਣ ਮਨ ਵਿਚ ਕੁਝ ਹੋਰ ਹੁੰਦਾ ਏ ਤੇ ਮੁਖ ਤੋਂ ਹੁਣ ਲੋਕ ਕੁਝ ਹੋਰ ਬੋਲਦੇ. ਜਿਨ ਮਨ ਹੋਰ ਮੁਖ ਹੋਰ ਤੇ ਕੰਡ ਇਹ ਵਾਲੀ ਗੱਲ ਹੁਣ ਮਨ ਵਿਚ ਕੁਝ ਹੋਰ ਹੁੰਦਾ ਏ ਤੇ ਬੰਦਾ ਮੂੰਹ ਤੋਂ ਕੁਝ ਹੋਰ ਬੋਲ. ਉਹਨਾਂ ਨੂੰ ਮਾਰੇ ਕਹਿੰਦੇ ਨੇ ਉਹ ਕੱਚੇ ਲੋਕ ਹਨ. ਇਸ ਤਰੀਕੇ ਦੇ ਨਾਲ ਉਸ ਸਮੇਂ ਦੇ ਵਿਚ ਮਾਨੇ ਮੁਖ ਮਨ ਦੇ ਵਿਚ ਵੀ ਸੱਚ ਸੀ ਲੋਕਾਂ ਦੇ ਤੇ ਮੁਖ ਤੋਂ ਵੀ ਉਹ ਸੱਚ ਬੋਲਦੇ ਸਨ ਜੋ ਹਿਰਦੇ ਦੇ ਵਿਚ ਉਹੀ ਜ਼ੁਬਾਨ ਦੇ ਉੱਪਰ ਜੋ ਜ਼ਬਾਨ ਦੇ ਉੱਪਰ ਸੀ ਉਹੀ ਹਿਰਦੇ ਦੇ ਵਿੱਚ। ਇਸ ਕਰਕੇ ਉਹ ਸੱਚ ਦੇ ਉੱਪਰ ਚੱਲਣ ਕਰਕੇ ਭਾਵ ਪਰਮ ਭਾਵ ਭੰਜਨ ਪਰਮ ਸੀ ਜਿਹੜਾ ਜੀਵ ਦਾ ਭਰਮ ਪੰਜ ਪ੍ਰਕਾਰ ਦਾ ਭਰਮ ਅਤੇ ਡਰ ਭਾਵ ਦੁਨਿਆਵੀ ਡਰ ਕੁਦਰਤੀ ਡਰ ਦੀਨੀ ਭੈ ਦੁਨਿਆਵੀ ਭੈ ਕੁਦਰਤੀ ਭੈ ਇਸ ਤਰ੍ਹਾਂ ਦੇ ਜਿਹੜੇ ਡਰ ਸਨ ਕਹਿ ਭਾਵ ਪੈ ਇਸ ਲੋਕ ਦਾ ਡਰ ਪਰਲੋਕ ਪੈ ਦੂਸਰੇ ਲੋਕ ਦਾ ਡਰ ਜਨਮ ਵੇਦਨਾ ਜਾਤ ਜਨਮ ਦੀ ਪੀੜਾ ਦਾ ਡਰ ਜਨਮ ਮਰਨ ਦੀ ਪੀੜਾ ਦਾ ਡਰ ਅਨਰੱਖਿਆ ਮੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ ਹੁਣ ਕੱਲਾ ਕੁਛ ਹੋ ਨਾ ਜਾਵੇ ਇਹ ਡਰ ਗੁਪਤ ਪੈ ਅਚਾਨਕ ਡਰ ਪ੍ਰਾਪਤ ਅਕਸ ਮਾਤਰ ਪੈਸਾ ਇਸ ਤਰ੍ਹਾਂ ਦਾ ਜਿਹੜਾ ਡਰ ਹੈ ਸੱਤ ਪ੍ਰਕਾਰ ਦਾ ਉਹ ਗੁਰੂ ਪਿਆਰ ਉਹਨਾਂ ਨੇ ਭੰਨ ਜਾਣਾ ਕੀਤਾ ਤੇ ਭਰਮ ਭੇਦ ਭਰਮ ਕਰਤੱਤ ਭਰਮ ਜੀਵ ਏਸ਼ਟਾ ਭੇਦ ਕਰਤਾ ਕਰਤਾ ਪੁਨਾ ਦਾ ਭੇਦ ਕਰਨ ਵਾਲਾ ਮੈਂ ਹਾਂ ਇਸ ਤਰੀਕੇ ਦੇ ਨਾਲ ਪੁਨ ਸੰਘ ਭਰਮ ਵਿਕਾਰ ਸੰਮ ਜੋ ਬਦਲ ਕਰਕੇ ਵਿਕਾਰ ਕਰਕੇ ਦੁਨੀਆਂ ਦੇ ਵਿੱਚ ਤਬਦੀਲ ਹੋਇਆ ਹੈ ਸੰਘ ਉਹੀ ਇਹ ਦੁਨੀਆਂ ਦੇ ਨਾਲ ਇਸੇ ਤਰੀਕੇ ਨਾਲ ਲਪਾਏਮਾਨ ਹੈ ਇਹ ਜਿਹੜਾ ਭੇਦ ਹੈ ਭੇਦ ਪਰਮ ਕਰਤੱਤ ਪਰਮ ਪੁਨ ਸੰਘ ਪਰਮ ਵਿਕਾਰ ਬ੍ਰਹਮ ਇਧਰ ਜਗ ਸੱਤ ਹੈ ਇਸੇ ਤਰੀਕੇ ਨਾਲ ਬ੍ਰਹਮ ਨੂੰ ਛੋੜ ਕਰਕੇ ਇਹ ਦੁਨੀਆਂ ਪ੍ਰਤੀਤ ਹੁੰਦੀ ਹੈ ਇਹ ਜਿਹੜਾ ਭਰਮ ਹਨ ਪੰਜ ਪ੍ਰਕਾਰ ਦਾ ਅਤੇ ਸੱਤ ਪ੍ਰਕਾਰ ਦਾ ਜਿਹੜਾ ਡਰ ਹੈ ਉਹਨਾਂ ਦੇ ਮਨ ਦੇ ਵਿੱਚ ਸੱਚ ਹੋਣ ਕਰਕੇ ਤੇ ਮੁੱਖ ਦੇ ਵਿੱਚ ਸੱਚ ਹੋਣ ਕਰਕੇ ਉਹਨਾਂ ਨੇ ਇਹ ਪੰਜ ਪ੍ਰਕਾਰ ਦਾ ਭਰਮ ਤੇ ਭਉ ਜਿਹੜਾ ਸੱਤ ਪ੍ਰਕਾਰ ਦਾ ਭਉ ਹੈ ਉਹਨਾਂ ਨੂੰ ਭੰਜਣ ਤੋੜ ਦੇਣਾ ਕੀਤਾ ਹੈ ਗੁਰਮੁਖ ਸਾਗ ਸਿਖਾਈ ਤੇ ਜਿਹੜੇ ਗੁਰਮੁਖ ਹਨ ਉਹਨਾਂ ਦੇ ਨਾਲ ਸੱਚਾ ਅਕਾਲ ਪੁਰਖ ਵਾਹਿਗੁਰੂ ਸਾਈ ਮਿੱਤਰ ਸੱਚ ਹੀ ਉਹਨਾਂ ਨੇ ਆਪਣਾ ਮਿੱਤਰ ਬਣਾਇਆ ਹੋਇਆ ਸੀ ਉਸ ਸਮੇਂ ਦੇ ਵਿੱਚ ਸੱਤ ਯੁਗ ਦੇ ਵਿੱਚ ਲੋਕਾਂ ਦਾ ਸੱਚ ਹੀ ਮਿੱਤਰ ਸੱਚ ਹੀ ਬੋਲਦੇ ਸਨ ਭਾਵੇਂ ਯੁਗ ਇਸੇ ਤਰੀਕੇ ਨਾਲ ਗੁਰਮੁਖ ਸਾਗ ਮੁਖੀ ਗੁਰੂ ਦੁਆਰਾ ਇਹ ਸਾਜ ਹੈ ਸੱਚ ਦੀ ਪ੍ਰਾਪਤੀ ਹੁੰਦੀ ਸੱਚ ਬੋਲਣ ਦੀ ਤੇ ਇਹ ਸਿਖਾਈ ਮਿੱਤਰ ਬਣ ਜਾਂਦੀ ਜਦੋਂ ਸੱਚ ਮਿੱਤਰ ਜਾਵੇ ਮਾਂ ਨੇ ਮੁੱਖ ਸਾਜ ਮਨ ਦੇ ਵਿੱਚ ਵੀ ਫਿਰ ਸੱਚ ਹੀ ਵੱਸ ਜਾਂਦਾ ਤੇ ਮੁੱਖ ਤੋਂ ਵੀ ਉਹ ਗੁਰੂ ਪਿਆਰੇ ਗੁਰਮੁਖ ਪਿਆਰੇ ਅੱਜ ਦੇ ਸਮੇਂ ਦੇ ਵਿੱਚ ਜੀ ਸੱਚ ਹੀ ਬੋਲਦੇ ਨੇ ਤੇ ਮਨ ਵਿੱਚ ਵੀ ਉਹਨਾਂ ਦੇ ਸੱਚ ਤੇ ਪਰਮ ਭਾਉ ਭੰਜਨ ਉਹਨਾਂ ਨੇ ਅੱਜ ਦੇ ਯੁੱਗ ਦੇ ਵਿੱਚ ਉਹਨਾਂ ਨੇ ਭਰਮ ਨੂੰ ਅਤੇ ਭਾਉ ਨੂੰ ਤੋੜ ਲੈਣਾ ਕੀਤਾ ਹੈ
ਰੇਤਾ ਧਰਮ ਕਲਾ ਇੱਕ ਚੂਕੇ
ਤੇ ਯੁੱਗ ਬਦਲ ਗਿਆ ਸੱਤ ਯੁੱਗ ਤੋਂ ਬਾਅਦ ਯੁੱਗ ਆ ਗਿਆ ਤ੍ਰੇਤਾ ਤ੍ਰੇਤੇ ਦੇ ਵਿੱਚ ਧਰਮ ਕਲਾ ਇੱਕ ਚੂਕੀ ਧਰਮ ਦੀਆਂ ਜਿਹੜੀਆਂ ਚਾਰ ਸ਼ਕਤੀਆਂ ਸਨ ਚਾਰ ਪੈਰ ਸਨ ਧਰਮ ਦੇ ਉਹਨਾਂ ਚਾਰ ਪੈਰਾਂ ਦੇ ਵਿੱਚੋਂ ਇੱਕ ਕਲਾ ਚੁੱਕ ਇੱਕ ਜਿਹੜੀ ਕਲਾ ਸੀ ਨਾ ਧਰਮ ਦੀ ਉਹ ਚੁੱਕੀ ਗਈ ਸੱਤ ਸੀ ਜਿਹੜਾ ਸੱਚ ਬੋਲਣਾ ਸੀ ਲੋਕਾਂ ਦੁਆਰਾ ਉਹ ਉੱਠ ਗਿਆ ਇਸੇ ਤਰੀਕੇ ਨਾਲ ਸੱਚ ਬੋਲਣ ਤੋਂ ਧਰਮ ਦੇ ਚਾਰ ਪੈਰਾਂ ਦੇ ਵਿੱਚੋਂ ਇੱਕ ਧਰਮ ਦਾ ਪੈਰ ਉੱਠ ਜਾਣ ਕਰਕੇ ਹੋ ਗਿਆ ਜਗ ਤਪ ਤੇ ਦਾਨ ਤਿੰਨ ਗੁਰੂ ਪਿਆਰੇ ਧਰਮ ਦੇ ਪੈਰ ਰਹਿ ਗਏ ਜਾ ਗਿਆ
ਤੀਨ ਚਰਨ ਇੱਕ ਦੁਬਦਾ ਸੂਕੀ
ਅਤੇ ਤਿੰਨਾਂ ਚਰਨਾਂ ਤਿੰਨ ਚਰਨਾਂ ਉੱਪਰ ਧਰਮ ਟਿਕਿਆ ਰਹਿ ਗਿਆ ਇੱਕ ਦੁਬਦਾ ਦੁਆਇਤ ਕਰਕੇ ਇਸੇ ਤਰੀਕੇ ਨਾਲ ਸੱਤ ਦੇ ਉੱਡ ਜਾਣ ਕਰਕੇ ਸੱਤ ਖਤਮ ਹੋ ਜਾਣ ਕਰਕੇ ਦੁਬਦਾ ਪੈ ਗਈ ਲੋਕਾਂ ਦੇ ਵਿੱਚ ਦਵੈਤ ਪੈਦਾ ਹੋ ਗਈ ਕਿਉਂਕਿ ਸੱਚ ਉੱਠ ਗਿਆ ਦੂਜੀ ਆ ਗਈ ਦੋ ਚੀਜ਼ਾਂ ਬਣ ਗਈਆਂ ਇਸ ਤਰੀਕੇ ਦੇ ਨਾਲ ਸੂਕੀ ਦੁਨੀਆਂ ਸੁੱਕ ਰਹੀ ਸੀ
ਗੁਰਮੁਖ ਹੋਵੇ ਸੂ ਸਾਤ ਵਖਾਣ ਮਨਮੁਖ ਪਚਾ ਅਵਾਈ
ਪਰ ਉਸ ਸਮੇਂ ਦੇ ਵਿੱਚ ਵੀ ਗੁਰਮੁਖ ਸਨ ਤ੍ਰੇਤੇ ਦੇ ਵਿੱਚ ਵੀ ਭਾਵੇਂ ਸੱਚ ਇੱਕ ਧਰਮ ਦਾ ਪੈਰ ਉੱਡ ਗਿਆ ਸੀ ਇੱਕ ਧਰਮ ਦਾ ਪੈਰ ਦੂਰ ਹੋ ਗਿਆ ਸੀ ਪਰ ਉਸ ਸਮੇਂ ਦੇ ਵਿੱਚ ਵੀ ਗੁਰਮੁਖ ਸਨ ਹੋਵੇ ਸੋ ਸਾਚ ਵਖਾਣਾ ਹੁੰਦੇ ਸਨ ਗੁਰਮੁਖ ਅਤੇ ਉਹ ਗੁਰਮੁਖ ਸਾਚ ਸੱਚ ਹੀ ਕਹਿੰਦੇ ਸਨ ਸੱਚ ਹੀ ਬੋਲਦੇ ਸਨ ਮਨਮੁਖ ਪਚੈ ਅਵਾਈ ਤੇ ਜਿਹੜੇ ਮਨਮੁਖ ਸਨ ਉਹ ਅਵਾਈ ਅਵੈੜੇ ਇਸੇ ਤਰੀਕੇ ਨਾਲ ਪਚੈ ਖਤਮ ਹੋ ਜਾਂਦੇ ਹਨ
ਮਨਮੁਖ ਕਦੇ ਨਾ ਦਰਗਾਹ
ਕਰਕੇ ਤ੍ਰੇਤੇ ਯੁੱਗ ਦੇ ਵਿੱਚ ਗੁਰਮੁਖ ਸੱਚ ਬੋਲਣ ਵਾਲੇ ਸਨ ਤੇ ਮਨਮੁਖ ਹੋ ਗਏ ਸਨ ਜੋ ਝੂਠ ਬੋਲਣ ਵਾਲੇ ਸਨ ਤੇ ਉਹ ਗੁਰੂ ਪਿਆਰੋ ਨਾਸ ਇਸ ਤਰੀਕੇ ਨਾਲ ਮਨਮੁਖ ਕਦੇ ਨਾ ਦਰਗਾਹ ਜਿਹੜੇ ਮਨ ਦੀਆਂ ਗੱਲਾਂ ਮੰਨਣ ਵਾਲੇ ਹਨ ਮਨ ਨੂੰ ਗੁਰਮੁਖ ਤੇ ਮਨਮੁਖ ਇਸੇ ਤਰੀਕੇ ਨਾਲ ਮਨਮਤ ਗੁਰਮਤ ਦੁਰਮਤ ਅਨਮਤ ਇਹ ਚਾਰ ਮਤਾਂ ਅਨਮਤ ਹੋਰ ਮਤਾਂ ਗੁਰੂ ਦੀ ਮੱਤ ਤੋਂ ਬਿਨਾ ਹੋਰ ਮਤਾਂ ਵਾਲੇ ਜਿਹੜੇ ਲੋਕ ਹਨ, ਹੋਰਨਾਂ ਧਰਮਾਂ ਦੀ ਮੱਤ ਨੂੰ ਧਾਰਨ ਕਰਨ ਵਾਲੇ ਅਨਮਤੀਏ ਕਹਾਉਂਦੇ, ਆਪਣੇ ਧਰਮ ਨੂੰ ਛੱਡ ਕਰਕੇ ਹੋਰਨਾਂ ਦੇ ਧਰਮਾਂ ਦੀਆਂ ਮਤਾਂ ਨੂੰ ਗ੍ਰਹਿਣ ਕਰਨ ਵਾਲੇ ਅਨਮਤੀਏ, ਦੁਰਮਤ ਨਾ ਹੋਰਨਾਂ ਮਤਾਂ ਨੂੰ ਧਾਰਨ ਕਰਨ ਵਾਲੇ, ਨਾ ਗੁਰੂ ਦੀ ਮੱਤ ਨੂੰ ਧਾਰਨ ਕਰਨ ਵਾਲੇ ਖੋਟੀ ਮੱਤ ਵਾਲੇ। ਇਸੇ ਤਰੀਕੇ ਨਾਲ ਮਨ ਮਤ, ਮਨ ਦੀਆਂ ਮਤਾਂ ਨੂੰ ਧਾਰਨ ਕਰਨ ਵਾਲੇ, ਜੋ ਮਨ ਕਹਿੰਦਾ ਉਹੀ ਮੱਤ ਨੂੰ ਧਾਰਨ ਕਰਨਾ, ਮਨ ਦੇ ਪਿੱਛੇ ਚੱਲਣਾ ਤੇ ਗੁਰਮਤ ਇੱਕ ਗੁਰੂ ਦੀ ਮੱਤ ਨੂੰ ਧਾਰਨ ਕਰਨ ਵਾਲੇ ਹੁੰਦੇ ਨੇ। ਇਸੇ ਹੀ ਤਰ੍ਹਾਂ ਮਨਮੁਖ ਦੇ ਗੁਰਮੁਖ ਇੱਕ ਗੁਰਮੁਖ ਹੁੰਦੇ ਨੇ, ਜਿਹੜੇ ਗੁਰੂ ਵੱਲ ਆਪਣਾ ਮੁਖ ਰੱਖਦੇ ਨੇ ਉਹ ਗੁਰਮੁਖ ਹਨ, ਅਥਵਾ ਮੁਖੀ ਗੁਰੂ ਦੁਆਰਾ ਜਿਹੜੇ ਉਪਦੇਸ਼ ਕਰਦੇ ਪ੍ਰਾਪਤ ਕਰਦੇ ਹਨ ਉਹ ਗੁਰਮੁਖ, ਤੇ ਇੱਕ ਮਨਮੁਖ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾਇਆ ਹੋਇਆ, ਜੋ ਮਨ ਕਹਿੰਦਾ ਉਹੀ ਕਰਦੇ ਨੇ, ਆਪਣੇ ਮਨ ਨੂੰ ਹੀ ਮੁੱਖ। ਇਸੇ ਤਰੀਕੇ ਨਾਲ ਜਿਹੜੇ ਲੋਕ ਆਪਣੇ ਮਨ ਨੂੰ ਹੀ ਮੁੱਖ ਰੱਖਦੇ, ਮਨ ਦੀਆਂ ਗੱਲਾਂ ਕਰਦੇ ਨੇ, ਮਨ ਦੇ ਪਿੱਛੇ ਲੱਗਦੇ, ਕਦੇ ਨਜ਼ਰ ਘੱਟਦੇ, ਜੇ ਉਹ ਗੁਰੂ ਪਿਆਰਿਓ ਕਦੀ ਵੀ ਦਰਗਾਹ ਦੇ ਵਿੱਚ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦੇ ਹਨ, ਉਹਨਾਂ ਨੂੰ ਦਰਗਾਹ ਕਦੀ ਵੀ ਪ੍ਰਾਪਤ
ਬਿਨ ਸ਼ਬਦ ਕਿਉਂ ਅੰਤਰ ਰੀਜਾ।
ਅਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਉਹ ਮਨਮੁੱਖ ਲੋਕ ਹਨ ਜਿਹੜੇ, ਉਹਨਾਂ ਦਾ ਅੰਦਰ ਰੀਜਾ ਦਾ ਮਤਲਬ ਹੁੰਦਾ ਪ੍ਰਸੰਨ ਹੋਣਾ, ਇਸ ਤਰ੍ਹਾਂ ਉਹਨਾਂ ਦਾ ਜਿਹੜਾ ਅੰਦਰ ਹਿਰਦਾ ਹੈ ਗੁਰੂ ਤੋਂ ਬਿਨਾਂ ਖੁਸ਼ ਨਹੀਂ ਹੋ ਸਕਦਾ।
ਬਾਧੀ ਆਵੇ ਹੈ ਬਾਧੀ ਜਾਵੇ ਹੈ ਤੁਜੀ ਬੂਝਣਾ ਕਾਏ ਹੈ।
ਉਹ ਕਰਮਾਂ ਦੇ ਵਧੇ ਹੋਏ ਮਨਮੁੱਖ ਲੋਕ ਇਹ ਦੁਨੀਆਂ ਵਿੱਚ ਆਉਂਦੇ ਨੇ ਅਤੇ ਵਾਧੇ ਜਾਵੇ, ਕਰਮਾਂ ਦੇ ਵਧੇ ਹੋਏ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ। ਸੋਝੀ ਬੂਝਣਾ ਕਾਈ, ਉਹਨਾਂ ਨੂੰ ਇਸ ਤਰ੍ਹਾਂ ਨਾ ਕੋਈ ਸੋਝੀ ਦਿਸਦਾ ਹੈ, ਨਾ ਉਹਨਾਂ ਨੂੰ ਕੋਈ ਸਮਝ। ਇਸੇ ਤਰੀਕੇ ਨਾਲ ਉਹਨਾਂ ਨੂੰ ਕੋਈ ਬੂਝ ਹੈ, ਕਰਮਾਂ ਦੇ ਕਰਕੇ ਉਹ ਬਾਹਰ ਕਰਮ ਕਰੀ ਜਾਂਦੇ ਨੇ, ਉਹਨਾਂ ਨੂੰ ਇਹਨਾਂ ਕਰਮਾਂ ਦਾ ਗਿਆਨ, ਨਾ ਉਹਨਾਂ ਨੂੰ ਪਰਮਾਰਥ ਦੇ ਰਸਤੇ ਦੀ ਕੋਈ ਸੂਝ ਬੂਝ ਹੈ। ਇਸ ਕਰਕੇ ਕਰਮਾਂ ਦੇ ਕਰਕੇ ਵਧੇ ਹੋਏ ਆਉਂਦੇ ਨੇ ਤੇ ਕਰਮਾਂ ਦੇ ਕਰਕੇ ਵਧੇ ਹੋਏ ਦੁਨੀਆਂ ਤੋਂ ਚਲੇ ਜਾਂਦੇ ਹਨ।
ਦਇਆ ਦੁਆਪਰ ਅੱਧੇ ਹੋਏ,
ਫਿਰ ਯੁੱਗ ਪਲਟ ਗਿਆ, ਸਤਯੁਗ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇਤੇ ਤੋਂ ਬਾਅਦ ਫਿਰ ਯੁੱਗ ਪਲਟ ਕਰਕੇ ਦੁਆਪਰ ਆ ਗਿਆ, ਦਇਆ ਦੁਆਪਰ ਅੱਧੀ ਹੋਈ। ਇਸੇ ਤਰੀਕੇ ਦੇ ਨਾਲ ਦੁਆਪਰ ਯੁੱਗ ਦੇ ਵਿੱਚ ਗੁਰੂ ਪਿਆਰਿਓ ਜਿਹੜੀ ਦਇਆ ਸੀ ਨਾ ਅੱਧੀ ਰਹਿ ਗਈ। ਦਇਆ ਦੇ ਕਰਕੇ ਧਰਮ ਹੈ ਤੇ ਜੇ ਦਇਆ ਨਹੀਂ ਤੇ ਧਰਮ ਦੀ ਪ੍ਰਾਪਤੀ। ਇਸ ਕਰਕੇ ਧਰਮੀ ਲੋਕ ਘਟ ਗਏ, ਦੁਆਪਰ ਦੇ ਵਿੱਚ ਜਿਹੜੀ ਦਇਆ ਸੀ ਅੱਧੀ ਹੋ ਗਈ। ਦਇਆ ਕਰਨ ਕਰਕੇ, ਨਾ ਕਰਨ ਕਰਕੇ, ਭਾਵੇਂ ਉਹ ਪੰਜ ਪਿੰਡ ਹੀ ਮੰਗਦੇ ਸਨ ਪਾਂਡਵ ਤੇ ਕੌਰਵਾਂ ਨੇ, ਇਹ ਕਹਿ ਦਿੱਤਾ ਸੀ ਕਿ ਸੂਈ ਦੇ ਨੱਕੇ ਦੇ ਉੱਪਰ ਜਿੰਨੀ ਮਿੱਟੀ ਚੜ੍ਹਦੀ ਹੈ ਇੰਨੀ ਵੀ ਆਪ ਨੂੰ ਜਗ੍ਹਾ ਨਹੀਂ ਪਾਉਂਦੀ। ਇਸ ਕਰਕੇ ਇਹ ਜਿਹੜੀ ਦਇਆ ਸੀ ਨਾ ਅੱਧੀ ਰਹਿ ਗਈ, ਦੁਆਪਰ ਦੇ ਵਿੱਚ ਲੋਕਾਂ ਦੇ ਹਿਰਦਿਆਂ ਦੇ ਵਿੱਚੋਂ ਦਇਆ ਉੱਡ ਗਈ। ਉਸ ਵਕਤ ਵੀ ਜ਼ੁਲਮ ਹੋਣਾ ਸ਼ੁਰੂ ਹੋ ਗਿਆ, ਸਾਰਾ ਖੂਣੀਆਂ ਗੁਰੂ ਪਿਆਰੇ ਉਸ ਵਕਤ ਕੌਰਵਾਂ ਦੇ ਪਾਂਡਵਾਂ ਦੇ ਯੁੱਧ ਵਿੱਚ, ਜੰਗ ਵਿੱਚ, ਮਹਾਂਭਾਰਤ ਦੇ ਯੁੱਧ ਵਿੱਚ। ਇਸ ਤਰੀਕੇ ਨਾਲ ਜੇ ਦਇਆ ਹੁੰਦੀ ਤਾਂ ਇੰਨਾ ਕਾਂਡ ਨਾ ਹੁੰਦਾ। ਇਸ ਕਰਕੇ ਦੁਆਪਰ ਦੇ ਵਿੱਚ ਜਿਹੜੀ ਦਇਆ ਸੀ ਅੱਧੀ ਰਹਿ ਗਈ, ਅੱਧੀ ਹੋ ਗਈ।
ਹੋਏ ਪਗ ਧਰਮ ਤਰੇ ਤਰਨੀ ਤਰ ਗੁਰਮੁਖ ਸਾਜ ਤਸਾਈ ਹੈ।
ਅਤੇ ਗੁਰਮੁਖ ਵਿਰਲਾ ਚਿੰਨੈ ਕੋਈ, ਇਸ ਗੱਲ ਨੂੰ ਕੋਈ ਗੁਰਮੁਖ ਵਿਰਲਾ ਗੁਰਮੁਖ ਜਾਣਦਾ ਅਤੇ ਕੋਈ ਵਿਰਲਾ ਗੁਰਮੁਖ ਇਸ ਗੱਲ ਨੂੰ ਜਾਣਦਾ ਹੈ। ਹੋਏ ਪਗ ਧਰੇ ਧਰਮ ਧਰੇ ਧਰਨੀ ਧਰ, ਧਰਨੀ ਧਰ ਉਹ ਧਰਤੀ ਨੂੰ ਧਾਰਨ ਕਰਨ ਵਾਲਾ ਅਕਾਲ ਵਾਹਿਗੁਰੂ ਜੀ, ਉਸ ਨੇ ਦੋ ਚਰਨਾਂ ਦੇ ਉੱਪਰ, ਦੋ ਪੈਰਾਂ ਦੇ ਉੱਪਰ ਧਰਮ ਨੂੰ ਟਿਕਾ ਦਿੱਤਾ। ਦੋ ਪੈਰਾਂ ਉੱਪਰ ਧਰਮ ਟਿਕਾਏ ਮਾਨ ਰਹਿ ਗਿਆ ਦੁਆਪਰ ਦੇ ਵਿੱਚ। ਤਪ ਤੇ ਦਾਨ, ਸੱਚ ਬੋਲਣਾ ਤੇ ਯੱਗ ਕਰਨਾ, ਇਹ ਗੁਰੂ ਪਿਆਰਿਓ ਖਤਮ ਹੋ ਗਿਆ। ਪਾਂਡਵ ਭਾਵੇਂ ਸਾਰੀ ਦੁਨੀਆਂ ਦੇ ਰਾਜੇ ਬਣ ਗਏ ਸਨ ਹਿੰਦੁਸਤਾਨ ਦੇ ਵਿੱਚ ਉਸ ਵਕਤ, ਪਰ ਉਹਨਾਂ ਦੇ ਕੋਲੋਂ ਯੱਗ ਸੰਪੂਰਨ ਨਹੀਂ ਸੀ। ਇਸ ਕਰਕੇ ਯੱਗ ਤੇ ਜਿਹੜਾ ਸੱਚ ਬੋਲਣਾ ਸੀ ਇਹ ਦੋਵੇਂ ਚਲੇ ਗਏ, ਖਤਮ ਹੋ ਗਏ। ਦੋ ਚਰਨ ਧਰਮ ਦੇ ਰਹਿ ਗਏ, ਧਰਮ ਦੇ ਦੋ ਪੈਰ ਤਪ ਤੇ ਦਾਨ ਦੋਵੇਂ ਰਹਿ ਗਏ, ਅਤੇ ਦਇਆ ਸੀ ਜਿਹੜੀ ਗੁਰੂ ਪਿਆਰੇ ਉਹ ਵੀ ਅੱਧੀ ਰਹਿ ਗਈ, ਥੋੜੇ ਥੋੜੇ ਲੋਕਾਂ ਦੇ ਵਿੱਚ ਰਹਿ ਗਈ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੋ ਪੈਰਾਂ ਉੱਪਰ ਇਸ ਧਰਮ ਨੂੰ ਟਿਕਾਉਣਾ ਕੀਤਾ, ਗੁਰਮੁਖ ਸਾਜ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਕਤ ਹੀ ਗੁਰਮੁਖ ਸਿਥਾਈ ਉਸੇ ਥਾਂ ਤੇ ਖੜੇ ਹੋਏ ਸਨ, ਸੱਚ ਬੋਲਣ ਦੇ ਉੱਪਰ ਹੀ ਖੜੇ ਹੋਏ ਸਨ। ਭਾਵੇਂ ਦੁਨੀਆਂ ਦੇ ਵਿੱਚ ਹੌਲੀ ਹੌਲੀ ਕੂੜ ਵਰਤ ਰਿਹਾ ਸੀ, ਧਰਮ ਦੇ پیر سن جڑے او لیندے جاندے سن، پر جڑے گرمک سن او بھی اس وقت بھی او سچ دے اوپر ہی اسے تھان کھڑے ہوئے سن۔
راجی ترم کرہ پرتھائے،
تے دوآپر دے وچ جڑے راجے مہاراجے سن پرتھائے ترم جے کردے سن تے کسے بہانے دے نال کردے، نشکام نہیں سن کردے، ترم کردے سن کہ سانو سورگ دی پراپت، سورگ دا راج پراپت ہوئے گا، سورگ دے سکھاں نو موخ رکھ کر کے او گرو پیارو او راجے لوک اس وقت دان جان تاپ کرتے سن، ترم کماؤندے سن،
آسا بندے دان کرائے،
اس آسا نو لے کر کے سورگ دے سکھاں دی پراپتی نو لے کر کے سورگ دے سکھاں دی آس نو لے، سورگ دے راج دی پراپتی نو لے کر کے آسا دے وچ، اس آسا دے وچ بندے ہوئے، بندے ہوئے تے جڑے راجے سن او دان کراؤندے ہوندے کردے سن۔
رام نام وین مکت نہ ہوئی تاکہ کرم کمائی ہے،
اس وقت وی انہاں راجیاں نے دان کیتے انہاں نوں پراپتی ہوئی سورگ، پر رام نام وین مکت نہ ہوئی، اج وی تے دوابر دے وچ وی پرمیشر دے نام تو بنا کسی دی مکتی، جے کسی نوں مکتی دی دات پراپت ہوئی ہے او پرمیشر دے نام دے نال پراپت، کرما دے کر کے تھاکے کرم کمائی، جنہاں نے ایک کرم کیتے نے شبھ کرم کرن کر کے، او اچھا رکھتے سن کہ شبھ کرم کرن کر کے سورگ دی پراپتی، پر او کرما نو کردے ہوئے تھک گئے، انہاں نو مکتی پراپت نہیں ہوئی، بے شک شبھ کرما دا پھل سکھ ہے، انہاں دا پھل سکھ ہے، انہاں نو سکھا دی پراپتی تاں ہوئی ہے، پر سکھ گرو پیارے ناش ہو جاندے جدوں پن ختم ہو جان، نال ہی ادو سکھ ختم ہو جاتے نے، اس کر کے سکھا دے پنا دے کر کے مکتی دی داوتاد پراپت نہیں ہوتی، پچھلے سمے دے وچ وی جے کسے نوں مکتی پراپت ہوئی ہے پرمیشر دے نام دے نال ہی ہوئی ہے، ہن وی اکال پرکھ واہ گرو دے نام دے نال ہی مکتی داد پراپت ہوئی ہے۔
کرم 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 مکت منگا
ہے، اس طریقے نال ادو جڑے لوگ سن دوابر دے وچ دھرم دے دسے ہوئے دے نال جو اس وقت دھرم شاستر کتن کردے سن، انہاں دے اسے دے انسار کرم کر، کرما نو کر کے مکت منگا تے مکتی منگدے سن، پر مکتی تا پرمیشر دے نام نال پراپت ہے۔ تین پرکار دے کرم، ایک کریا مان سنچت پرالبد ہوندے نے جو آدمی خودی کردا، ایک وشیش طرح دے چھ پرکار دے کرم ہوندے نے، ایک ہوندے وہت کرم، دوسرے اوہت، تیسرے ہوندے نے سکام نشکام، اسی طریقے دے نال نیت کرم تے نمیت کرم، اے چھ پرکار دے کرم ہن جڑے شاستراں وچ کتن، بہت کرم اوہت کرم، بہت کرم او نے جنہاں نوں دھرم شاستر کتن کردے نے کہ آ کرم جڑے ہن کرن والے، دان کرنا، سچ بولنا، سیوا کرنی، اتیادک جڑے اے شبھ کرم جنہاں نوں دھرم شاستر کہندے نے کرن واسطے، یہ وہت کرم کماؤندے نے، دوسرے ہوندے نے اوہت کرم جنہاں نوں دھرم روکدا، دھرم گرنتھ روکدے نے آ کرم نہیں کرنے، چوری یاری ٹھکی بےمانی بولنا نندیا چگلی اتیادک، یہ جڑے کرم ہن انہاں تو شاستر روکدے نے، انہاں نوں وہت کرم کہندے نے۔ دوسرے تیسرے نمبر تے آؤندے نے سکام کرم، کسے کامنا نوں لے کر کے، اچھا نوں لے کر کے کرم کرنے ہن جڑے شاستراں دے انوسار، انہوں کہندے نے سکام کرم، نت کرم، روز کام کرن والے، روز کرم کرن والے، شبھ کرم روز جڑے کرنے، نت ہی کرنے ہن، انہاں نوں نت کرن کرم کہندے نے۔ نمت کرم، کسے دے واسطے کسے اچھا نوں لے کر کے، کسے چیز دی پراپتی واسطے، جاں اپنے پاپاں دے پراشچت واسطے، جاں اور کسے دے بھلے دے واسطے، نمت دا مطلب کسے دے واسطے، کسے کارن کر کے کرم کرنے ہن جڑے، انہاں نوں نمت کرم، نت نمت۔ تے چھویں نمبر تے آؤندے ہن نشکام کرم، بنا کسی کامنا تو، بنا کسی اچھا تو جڑے کرم کرنے نے، اے گرو پیارو سب تو اتم کرم نشکام کرم، اس طریقے دے نال اے کرم ہن۔ تے اس وقت دوابر دے وچ دھرم کرم کر، دھرماں دے دھرم دے کتن سار دھرم شاستراں نے جویں کیا سی، اس طریقے نال کرم کر کے مکت منگا ہی، تے لوکی مکتی منگدے سن کہ سانو کرماں دے کر کے، شبھ کرم کرن کر کے مکتی، ਪ੍ਰਾਪਤ ਹੋ ਜਾਵੇ।
ਮੁਕਤ ਪਦਾਰਥ ਸ਼ਬਦ ਸਲਾਹੇ।
ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜਿਹੜਾ ਮੁਕਤੀ ਰੂਪੀ ਪਦਾਰਥ ਹੈ, ਸ਼ਬਦ ਦੀ ਸਲਾਹ ਕਰਨ ਦੇ ਨਾਲ, ਸਲੋਤਾ ਕਰਨ ਦੇ ਨਾਲ ਪ੍ਰਾਪਤ, ਸ਼ਬਦ ਦੁਆਰਾ, ਗੁਰੂ ਦੇ ਸ਼ਬਦ ਦੁਆਰਾ, ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਨਾਲ ਇਹ ਮੁਕਤੀ ਰੂਪੀ ਪਦਾਰਥ ਪ੍ਰਾਪਤ ਹੁੰਦਾ ਹੈ।
ਬਿਨ ਗੁਰ ਸ਼ਬਦ ਮੁਕਤ ਨਾ ਹੋਈ, ਪਰਪੰਚ ਕਰ ਪਰਮਾਏ ਹੈ।
ਇਹ ਕਰਮਾਂ ਦੇ ਕਰਨ ਕਰਕੇ ਮੁਕਤੀ ਦੀ ਦਾਤ ਪ੍ਰਾਪਤ ਨਹੀਂ, ਆਦਮੀ ਕਰਮਾਂ ਦੇ ਕਰਨ ਕਰਕੇ ਮੁਕਤ ਨਹੀਂ ਹੁੰਦਾ, ਕਿਉਂਕਿ ਗਣਤ ਗਣੀਏ ਸਹਿਸਤਾ ਦੁੱਖ ਹੈ। ਇਹ ਕਰਮਾਂ ਦੀ ਗਿਣਤੀ ਕਰਕੇ ਤੇ ਜੀਵ ਦੇ ਅੰਦਰ ਸੰਸਥਾ ਬਣਿਆ ਰਹਿੰਦਾ, ਦੁੱਖ ਪ੍ਰਾਪਤ ਹੁੰਦਾ, ਕਰਮਾਂ ਦੇ ਕਰਕੇ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਹੈ। ਇਹ ਮੁਕਤੀ ਦੀ ਦਾਤ ਪਰਮੇਸ਼ਰ ਦੇ ਸ਼ਬਦ ਨਾਲ ਪ੍ਰਾਪਤ, ਗੁਰੂ ਦੇ ਸ਼ਬਦ ਨਾਲ ਇਸ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਬਿਨ ਗੁਰ ਸ਼ਬਦ ਮੁਕਤ ਨਾ ਹੋਈ, ਗੁਰੂ ਦਾ ਉਪਦੇਸ਼ ਧਾਰਨ ਕੀਤੇ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ ਹੋਇਆ, ਗੁਰੂ ਦੇ ਸ਼ਬਦ ਦੀ ਕਮਾਈ ਕੀਤੇ ਤੋਂ ਬਿਨਾਂ ਕੋਈ ਮੁਕਤ ਨਹੀਂ ਹੋਇਆ। ਪ੍ਰਪੰਚ ਘਰ ਭਰਮਾਈ ਹੈ, ਜੇ ਕੋਈ ਕਵੇ ਕਿ ਕਰਮ ਕਰਨ ਕਰਕੇ ਸ਼ੁਭ ਕਰਮ ਕਰੀਏ ਤੇ ਮੁਕਤ ਹੋ ਜਾਵਾਂਗੇ, ਮਹਾਰਾਜ ਕਹਿੰਦੇ ਨੇ ਪ੍ਰਪੰਚ ਇਹ ਤਾਂ ਝੂਠ ਹੈ। ਇਸੇ ਤਰੀਕੇ ਨਾਲ ਪ੍ਰਪੰਚ ਇਹ ਤਾਂ ਪਖੰਡ ਹੈ, ਪਖੰਡ ਕਰਕੇ ਲੋਕਾਂ ਨੇ ਦੁਨੀਆਂ ਨੂੰ ਭਰਮਾ ਦਿੱਤਾ ਹੈ ਕਿ ਕਰਮਾਂ ਦੇ ਕਰਮ ਕਾਂਡ ਕਰਨ ਦੇ ਨਾਲ ਮੁਕਤ ਹੋ ਜਾਂਦਾ, ਮੁਕਤ ਨਹੀਂ ਹੋ ਸਕੀਦਾ, ਇਹ ਤਾਂ ਪ੍ਰਪੰਚ ਹੈ, ਪਖੰਡ ਹੈ।
ਮਾਇਆ ਮਮਤਾ ਛੋਟੀ ਨਾ ਜਾਏ,
ਤੇ ਮਾਇਆ ਦੀ ਜਿਹੜੀ ਮਮਤਾ ਹੈ ਉਹ ਹੈ ਮਾਇਆ ਦਾ, ਇਹ ਜੀਵਾਂ ਦੇ ਪਾਸੋਂ ਛੱਡਿਆ ਨਹੀਂ ਜਾਂਦਾ। ਬੜਾ ਕਠਿਨ ਹੈ, ਭਾਵੇਂ ਕੋਈ ਮੂੰਹ ਤੋਂ ਕਹੀ ਜਾਵੇ ਮੈਂ ਮਾਇਆ ਦਾ ਮੂੰਹ ਨਹੀਂ ਕਰਦਾ, ਮੈਨੂੰ ਮਾਇਆ ਦੀ ਕੋਈ ਪਰਵਾਹ ਨਹੀਂ, ਪਰ ਮਹਾਰਾਜ ਕਹਿੰਦੇ ਨੇ ਛੋਟੀ ਨਾ ਜਾਈ, ਇਹ ਮਾਇਆ ਦੀ ਜਿਹੜੀ ਮਮਤਾ ਛੱਡੀ ਨਹੀਂ ਜਾਂਦੀ। ਮਾਇਆ ਨਾ ਹੀ ਮਾਇਆ ਛੱਡੀ ਜਾਂਦੀ ਹੈ, ਮਮਤਾ ਨਾ ਹੀ ਪਦਾਰਥਾਂ ਦੀ ਜਿਹੜੀ ਮੇਰ ਤੇਰ ਹੈ, ਇਹ ਪਦਾਰਥ ਮੇਰੇ ਹਨ, ਇਹ ਪਰਿਵਾਰ ਮੇਰਾ, ਇਹ ਪੁੱਤਰ ਧੀਆਂ, ਇਹ ਮਾਤਾ ਪਿਤਾ, ਇਹ ਭੈਣ ਭਰਾ, ਇਹਨਾਂ ਸਾਰਿਆਂ ਦਾ ਜਿਹੜਾ ਮੋਹ ਹੈ ਇਹ ਮਮਤਾ ਹੈ। ਇਹ ਗੁਰੂ ਪਿਆਰਿਓ ਮੋਹ ਜਿਹੜਾ ਪਰਿਵਾਰ ਦਾ ਛੱਡਿਆ ਨਹੀਂ ਜਾਂਦਾ। ਮਾਇਆ ਜਿਹੜੀ ਹੈ ਇਹ ਵੀ ਗੁਰੂ ਪਿਆਰਿਓ ਜੜ ਚੇਤਨ ਜਿਹੜੀ ਮਾਇਆ, ਇਹ ਮਾਇਆ ਵੀ ਨਹੀਂ ਛੱਡੀ ਜਾਂਦੀ ਤੇ ਮਾਇਆ ਦੀ ਮਮਤਾ ਵੀ ਛੱਡੀ ਜਾਂਦੀ ਹੈ।
ਤੇ ਛੁੱਟੇ ਸਤਿਕਾਰ ਕਮਾਏ,
ਮਹਾਰਾਜ ਸੱਚੇ ਪਾਤਸ਼ਾਹ ਕੋਈ ਛੁੱਟਿਆ ਵੀ ਹੈ? ਮਹਾਰਾਜ ਕਹਿੰਦੇ ਨੇ ਹਾਂ ਛੁੱਟਿਆ ਹੈ। ਤੇ ਛੁੱਟੇ ਸਤਿਕਾਰ, ਉਹ ਛੁੱਟੇ ਨੇ ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਕਮਾਈ ਹੈ, ਸੱਚ ਕਾਰ ਕਮਾਈ, ਸੱਚ ਉੱਪਰ ਚੱਲਣ ਦੀ ਕਾਰ ਜਿਨ੍ਹਾਂ ਨੇ ਕਮਾਈ ਹੈ ਉਹ ਛੁੱਟ ਗਏ ਨੇ। ਜਿਨ੍ਹਾਂ ਨੇ ਸੱਚੇ ਸ਼ਬਦ ਦੀ ਕਮਾਈ ਕੀਤੀ ਹੈ ਉਹਨਾਂ ਦੇ ਮਨਾਂ ਦੇ ਅੰਦਰੋਂ ਮਾਇਆ ਦਾ ਅਤੇ ਮਮਤਾ, ਇਹ ਜਿਹੜੀ ਮਮਤਾ ਮਾਇਆ ਦਾ ਮੋਹ ਹੈ, ਆਪਣੇ ਆਪ ਹੀ ਅਭਾਵ ਹੋ ਗਿਆ ਹੈ, ਛੁੱਟ ਗਿਆ ਜਿਨ੍ਹਾਂ ਨੇ ਸੱਚੇ ਸ਼ਬਦ ਦੀ ਕਮਾਈ ਕੀਤੀ ਹੈ।
ਅਹਿਨਿਸ ਭਗਤ ਰਤ ਵਿਚਾਰੀ ਠਾਕਰ ਸਿਉਂ ਬਣ ਆਈ ਹੈ,
ਉਹ ਜਿਹੜੇ ਵਿਚਾਰਵਾਨ ਹਨ ਉਹ ਅਹਿਨਿਸ, ਇਹ ਦਿਨ ਨਿਸ ਰਾਤ, ਰਾਤ ਅਤੇ ਦਿਨ ਭਗਤ ਰਤੇ, ਵਿਚਾਰ ਕਰਕੇ ਰਾਤ ਅਤੇ ਦਿਨ ਪਰਮੇਸ਼ਰ ਦੀ ਭਗਤੀ ਦੇ ਵਿਚ ਸਦਾਕਾਰ ਹੋਏ ਨੇ, ਅਕਾਲ ਪੁਰਖ ਵਾਹਿਗੁਰੂ ਜੀ ਭਗਤੀ ਵਿਚ ਰੰਗੇ ਹੋਏ ਨੇ, ਅਤੇ ਠਾਕਰ ਸਿਉਂ ਬਣ ਆਈ, ਭਗਤੀ ਵਿਚ ਰਸਤੇ ਹੋਣ ਕਰਕੇ ਉਹਨਾਂ ਦੀ ਠਾਕੁਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਣਿਆਈ ਹੈ।
ਇੱਕ ਜਪ ਤਪ ਕਰ ਕਰ ਤੀਰਥ ਨਹਾਵਾ,
ਇੱਕ ਲੋਕ ਇਹੋ ਜਿਹੇ ਹਨ ਜਿਹੜੇ ਜਪ ਕਰਦੇ ਨੇ, ਤਪ ਕਰਦੇ ਨੇ ਅਤੇ ਤੀਰਥਾਂ ਦੇ ਇਸ਼ਨਾਨ ਕਰਦੇ ਨੇ, ਜਪ ਤਪ ਕਰ ਕਰਕੇ ਫਿਰ ਤੀਰਥਾਂ ਦੇ ਇਸ਼ਨਾਨ ਵੀ ਕਰਨ ਜਾਂਦੇ। ਜਪ ਕਰਨਾ ਇਸੇ ਤਰੀਕੇ ਨਾਲ ਮੰਤਰਾਂ ਦਾ ਜਾਪ ਕਰਨਾ, ਤਪ ਕਰਨਾ ਗਰਮੀ ਦੇ ਦਿਨਾਂ ਦੇ ਵਿਚ, ਜੇਠ ਸਾੜ ਦੇ ਮਹੀਨੇ ਦੇ ਵਿਚ ਹਿੰਦੁਸਤਾਨ ਵਿਚ ਬੜੀ ਗਰਮੀ ਹੁੰਦੀ ਹੈ, ਉਸ ਦਿਨਾਂ ਦੇ ਵਿਚ ਜੇਠ ਸਾੜ ਦੇ ਮਹੀਨਿਆਂ ਦੇ ਵਿਚ ਆਪਣੇ ਦੁਆਲੇ ਚਾਰ ਅੱਗ ਦੀਆਂ ਧੂਣੀਆਂ ਬਾਲ ਕੇ ਤੇ ਪੰਜਵਾਂ ਜਿਹੜਾ ਸੂਰਜ ਹੈ ਇਹਦੀ ਤਪਸ਼, ਇਹਦੇ ਥੱਲੇ ਬਹਿ ਕੇ, ਸੂਰਜ ਦੀ ਗਰਮੀ ਦੇ ਥੱਲੇ ਬਹਿ ਕੇ ਤਪ ਕਰਦੇ ਨੇ। ਪੰਜ ਧੂਣੀਆਂ ਅੱਗ ਦੀਆਂ, ਚਾਰ ਧੂਣੀਆਂ ਅੱਗ ਦੀਆਂ ਤੇ ਪੰਜਵਾਂ ਸੂਰਜ, ਇਸ ਤਰ੍ਹਾਂ ਪੰਜ ਧੂਣੀਆਂ ਬਾਲ ਕੇ ਉਹ ਤਪ ਕਰਦੇ ਬੜੀ ਗਰਮੀ ਦੇ ਵਿਚ ਬਹਿ ਕੇ ਤੇ ਮੰਤਰਾਂ ਦੁਆਰਾ ਜਿਹੜਾ ਤਪ ਕਰਦੇ ਹਨ। ਤੇ ਜਪ ਸਿਆਲ ਦੇ ਦਿਨਾਂ ਦੇ ਵਿਚ, ਪੋਹ ਮਾਘ ਦੇ ਮਹੀਨੇ ਵਿਚ ਠੰਡ ਬੜੀ ਹੁੰਦੀ ਹੈ, ਉਸ ਵਕਤ ਫਿਰ ਉਹ ਠੰਡ ਦੇ ਵਿਚ ਠੰਡੇ ਪਾਣੀ ਦੇ ਵਿਚ ਖੜ ਕੇ, ਗਲ ਗਲ ਪਾਣੀ ਦੇ ਵਿਚ ਖੜ ਕੇ ਗੈਤਰੀ ਆਦਿਕ ਮੰਤਰਾਂ ਦਾ ਜਾਪ ਕਰਦੇ ਨੇ, ਤੇ ਇੱਕ ਉੱਪਰ ਆਪਣੇ ਸਿਰ ਦੇ ਉੱਪਰ ਧਾਰ ਬੰਨ ਕੇ ਠੰਡੇ ਪਾਣੀ ਦੀ ਪਾਉਂਦੇ ਰਹਿੰਦੇ ਤੇ ਗਲ ਗਲ ਪਾਣੀ ਤੱਕ ਠੰਡੇ ਪਾਣੀ ਵਿਚ ਖੜੇ ਰਹਿੰਦੇ ਨੇ। ਇਸ ਤਰੀਕੇ ਨਾਲ ਸੰਖੀ ਆਦਿਕ ਮਾਰ ਕੇ ਵੀ ਖਾਂਦੇ ਨੇ ਕਿ ਠੰਡ ਨਾ ਹੋ ਜਾਵੇ, ਇਸ ਤਰੀਕੇ ਦੇ ਨਾਲ ਉਹ ਜਾਪ ਕਰਦੇ ਨੇ। ਡੱਪ ਵੀ ਸਿਆਲ ਦੇ ਦਿਨਾਂ ਚ ਕਰਦੇ ਨੇ ਤੇ ਤਪ ਵੀ ਗਰਮੀਆਂ ਦੇ ਦਿਨਾਂ ਚ ਕਰਦੇ ਨੇ। ਇਸ ਤਰੀਕੇ ਨਾਲ ਤੀਰਥਾਂ ਦੇ ਉੱਪਰ ਜਿਹੜੇ 365 ਤੀਰਥ ਇਹਨਾਂ ਦੇ ਮੰਨੇ ਗਏ ਨੇ, ਇਸੇ ਤਰੀਕੇ ਨਾਲ ਉਹਨਾਂ ਉੱਪਰ ਜਾਂਦੇ ਹਨ। ਉਹਨਾਂ ਦੇ ਵਿੱਚੋਂ 68 ਤੀਰਥ ਪ੍ਰਮੁੱਖ ਮੰਨੇ ਨੇ, ਉਹਨਾਂ ਦੇ ਉੱਪਰ ਜਾ ਕਰਕੇ ਵੀ ਇਸ਼ਨਾਨ ਕਰਦੇ ਹਨ।
ਜਿਉਂ ਤੁਧ ਭਾਵੈ ਤਵੈ ਚਲਾਵੈ।
ਇਹ ਅਕਾਲ ਪੁਰਖ ਵਾਹਿਗੁਰੂ ਜੀ ਜਿਵੇਂ ਆਪ ਜੀ ਨੂੰ ਪਾਉਂਦਾ ਹੈ ਉਵੇਂ ਆਪ ਜੀ ਨੂੰ ਚਲਾਉਂਦੇ ਹੋ।
ਅਠ ਨਿਗਰਹਿ ਅਪਤੀਜ ਨਾ ਭੀਜੈ ਬਿਨ ਹਰ ਗੁਰ ਕਿਨ ਪਦ ਪਾਈ।
ਪਰ ਹੱਠ ਕਰਕੇ ਨਿਗ੍ਰਹਿ ਤੇ ਵਿਸ਼ੇਸ਼ ਕਰਕੇ ਹੱਠ ਨੂੰ ਗ੍ਰਹਿ ਗ੍ਰਹਿਣ ਕਰਨ ਕਰਕੇ ਅਪਤੀਜ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਭਿਜਦਾ ਨੇ। ਜਪਾਂ ਦੇ ਕਰਕੇ, ਤਪਾਂ ਦੇ ਕਰਕੇ ਜਾਂ ਫਿਰ ਤੀਰਥਾਂ ਦੇ ਇਸ਼ਨਾਨ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬਿਨ ਹਰ ਗੁਰ ਕਿਨ ਪਦ ਪਾਈ। ਪਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਕਿਸੇ ਨੇ ਵੀ ਜਾਂ ਕਿੰਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸ ਇੱਜ਼ਤ ਪ੍ਰਾਪਤ ਕੀਤੀ ਹੈ।
ਕਲੀ ਕਾਲ ਮੈਂ ਇੱਕ ਕਾਲ ਰਾਖੇ।
ਕਾਲ ਯੁਗ ਦੇ ਸਮੇਂ ਦੇ ਵਿੱਚ ਇੱਕ ਸ਼ਕਤੀ ਰਹਿ ਗਈ ਧਰਮ। ਕਾਲ ਦਾ ਮਤਲਬ ਇਸ ਕਰਕੇ ਕਾਲ ਯੁਗ ਦੇ ਸਮੇਂ ਵਿੱਚ ਕੇਵਲ ਧਰਮ ਦੀ ਇੱਕ ਸ਼ਕਤੀ ਰਹਿ ਗਈ। ਚਾਰ ਪੈਰ ਸਨ ਧਰਮ ਦੇ, ਸੱਚ ਸਤ ਜਗ ਤਪ ਤੇ ਦਾਨ। ਕਾਲ ਯੁਗ ਦੇ ਵਿੱਚ ਕੇਵਲ ਦਾਨ ਕੱਲਾ ਰਹਿ ਗਿਆ, ਧਰਮ ਦਾ ਅੰਗ, ਧਰਮ ਦਾ ਪੈਰ। ਬਾਕੀ ਜਿੰਨੇ ਤਿੰਨੇ ਧਰਮ ਦੇ ਪੈਰ ਸਨ ਉਹ ਚਲੇ ਗਏ।
ਬਿਨ ਗੁਰ ਪੂਰੇ ਕਿਨੈ ਨਾ ਲਾਖੇ ਭਾਖੀ।
ਪੂਰੇ ਗੁਰੂ ਤੋਂ ਬਿਨਾਂ ਇਹ ਗੱਲ ਕਿਸੇ ਨੇ ਕਹੀ? ਭਾਖੀ ਦਾ ਮਤਲਬ ਕਈ ਨਹੀਂ, ਦੱਸੀ ਨਹੀਂ ਹੈ। ਪੂਰੇ ਗੁਰੂ ਤੋਂ ਬਿਨਾਂ ਇਹ ਗੱਲ ਸਮਝ ਵਿੱਚ ਆਈ? ਪੂਰੇ ਗੁਰੂ ਤੋਂ ਬਿਨਾਂ ਹੋਰ ਕਿਸੇ ਨੇ ਇਹ ਗੱਲ ਦੱਸੀ? ਇੱਕ ਨਾਮ ਦੇ ਆਸਰੇ ਇਹ ਜਿਹੜਾ ਦਾਨ ਖੜਾ ਹੈ। ਇਸੇ ਤਰੀਕੇ ਦੇ ਨਾਲ ਕਲੀ ਕਾਲ ਯੁਗ ਦੇ ਸਮੇਂ ਦੇ ਵਿੱਚ ਕੇਵਲ ਨਾਮ ਦੇ ਆਸਰੇ ਹੈ।
ਮਨਮੁਖ ਗੁੜ ਵਰਤਾ ਵਰਤਾਰਾ ਬਿਨ ਸਤਿਗੁਰ ਭਰਮ ਨਾ ਜਾਈ।
ਮਨਮੁਖ ਜਿਹੜਾ ਆਦਮੀ ਹੈ ਕੂੜ ਵਰਤਿਆ, ਝੂਠ ਦੇ ਵਿੱਚ ਆਪਣਾ ਵਰਤਾਰੇ ਨੂੰ ਵਰਤ ਰਿਹਾ ਹੈ, ਬਿਨ ਸਤਿਗੁਰ ਭਰਮ ਨਾ ਜਾਈ। ਹੇ ਗੁਰੂ, ਪੂਰੇ ਗੁਰੂ ਤੋਂ ਬਿਨਾਂ, ਸੱਚੇ ਗੁਰੂ ਤੋਂ ਬਿਨਾਂ ਹਿਰਦੇ ਦਾ ਭਰਮ ਜਾਂਦਾ ਨਹੀਂ।
ਸਤਿਗੁਰ ਬੇਪ੍ਰਵਾਹ ਸਿਰੰਦਾ।
ਬੇਪ੍ਰਵਾਹ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਸਿਰੰਦਾ ਜੋ ਦੁਨੀਆਂ ਨੂੰ ਸਿਰਜਣ ਵਾਲੇ ਹਨ, ਉਹਨਾਂ ਦੇ ਸਰੂਪ ਹੀ ਸਤਿਗੁਰੂ ਸਾਹਿਬ ਜੀ ਹਨ।
ਨਾ ਜਮਕਾਨ ਨਾ ਛੰਦਾ ਬੰਦਾ।
ਸਤਿਗੁਰੂ ਸਾਹਿਬ ਜੀ ਨੂੰ ਨਾ ਜਮਾਂ ਦੀ ਕਾਨ ਕਨੋੜ ਹੈ, ਨਾ ਛੰਦਾ ਬੰਦਾ, ਨਾ ਕੋਈ ਵਲ ਛਲ ਹੈ।
ਜੋ ਤਿਸ ਸੇਵੇ ਸੋ ਅਵਨਾਸੀ, ਨਾ ਤਿਸ ਕਾਲ ਸੰਤਾਈ ਹੈ।
ਬੇਪ੍ਰਵਾਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸਤਿਗੁਰੂ ਸਾਹਿਬ ਦਾ ਜੋ ਸਿਮਰਨ ਕਰਦਾ ਹੈ, ਜੋ ਮਹਾਰਾਜ ਦੀ ਸੇਵਾ ਕਰਦਾ, ਸੋ ਅਵਨਾਸੀ, ਉਹ ਅਵਨਾਸੀ ਸਰੂਪ ਹੋ ਜਾਂਦਾ। ਨਾ ਤਿਸ ਕਾਲ ਸੰਤਾਈ, ਉਹਨੂੰ ਫਿਰ ਮੌਤ ਆ ਕੇ ਸਤਾਉਂਦੀ ਨਹੀਂ, ਉਹਨੂੰ ਫਿਰ ਕਾਲ ਆ ਕੇ ਸਤਾਉਂਦਾ ਨਹੀਂ ਹੈ।
ਗੁਰਮਹਿ ਆਪ ਰੱਖਿਆ ਕਰਤਾਰੇ।
ਗੁਰੂ ਦੇ ਵਿੱਚ ਆਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਆਪ ਰੱਖਿਆ ਹੋਇਆ ਹੈ।
ਗੁਰਮੁਖ ਕੋਟ ਅਸੰਖ ਉਧਾਰੇ।
ਇਸ ਤਰ੍ਹਾਂ ਮੁਖੀ ਗੁਰਾਂ ਨੇ ਕਰੋੜ ਕਰੋੜਾਂ ਹੀ ਅਸੰਖ ਗਿਣਤੀ ਤੋਂ ਪਰੇ ਲੋ ਜੀਵਾਂ ਦਾ ਉਧਾਰ ਕਰ ਦਿੱਤਾ ਹੈ।
ਸਰਬ ਦੀਆਂ ਜਗ ਜੀਵਨ ਦਾਤਾ, ਨਿਰਭਉ ਮੈਲ ਨਾ ਕਾਈ।
ਉਹ ਜਗ ਜੀਵਨ ਅਕਾਲ ਪੁਰਖ ਵਾਹਿਗੁਰੂ ਜੀ ਸਰਬ ਜੀਆਂ ਦਾਤਾ, ਸਾਰਿਆਂ ਜੀਵਾਂ ਦਾ ਦਾਤਾ ਹੈ, ਨਿਰਭਉ ਸਰੂਪ ਹੈ। ਉਹਦੇ ਵਿੱਚ ਕੋਈ ਵੀ ਇਸ ਤਰੀਕੇ ਨਾਲ ਮਲ ਵਖੇਪ ਅਵਰਣ ਆਦਿਕ ਮੈਲਾਂ ਹਨ।
ਅਗਲੀ ਜਾਚ ਹੈ ਗੁਰ ਭੰਡਾਰੇ।
ਸਤਿਗੁਰੂ ਸਾਹਿਬ ਜੀ ਭੰਡਾਰੀ ਸਰੂਪ ਨੇ, ਭੰਡਾਰ ਹੈ ਸਤਿਗੁਰੂ ਸਾਹਿਬ ਜੀ ਦੇ ਕੋਲ ਖਜ਼ਾਨਿਆਂ ਦਾ, ਪਦਾਰਥਾਂ ਦਾ, ਸਕਲੇ ਜੱਜ ਹੈ, ਸਾਰੇ ਸਤਿਗੁਰਾਂ ਪਾਸੋਂ ਮੰਗਦੇ ਹਨ।
ਆਪ ਨਿਰੰਜਨ ਅਲੱਖ ਅਪਾਰੇ।
ਅਪਾਰੀ ਪ੍ਰਕਿਰਤੀ ਤੋਂ ਪਾਰਾਵਾਰ ਤੋਂ ਪਰੇ, ਅਲੱਖ ਨਾ ਜਾਣਨੇ ਸਰੂਪ ਜੋ ਜਿਸ ਨੂੰ ਕੋਈ ਜਾਣ ਨਹੀਂ ਸਕਦਾ, ਇਸ ਕਰਕੇ ਅਲੱਖ ਸਰੂਪ ਨਿਰੰਜਨ। ਮਾਇਆ ਦੀ ਕਾਲਕ ਤੋਂ ਪਰੇ ਸ਼ੁੱਧ ਸਰੂਪ ਹੈ ਜੋ ਪਰਮੇਸ਼ਰ ਆਪ ਹੀ ਸਤਿਗੁਰੂ ਸਾਹਿਬ ਜੀ ਦਾ ਸਰੂਪ ਹਨ।
ਨਾਨਕ ਸਾਜ ਕਹਿ ਪ੍ਰਭ ਜਾਚੈ, ਮੈਂ ਦੀਜਾ ਸਾਜ ਰਜਾਈ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ ਕਰ ਰਹੇ ਨੇ, ਸਾਜ ਕਹਿ ਪ੍ਰਭ ਜਾਚੈ, ਕਹਿੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਕੋਲੋਂ ਸੱਚ ਦੀ ਦਾਤ ਮੰਗਦਾ, ਮੈਂ ਦੀਜਾ ਸਾਜ ਰਜਾਈ। ਫਿਰ ਰਜਾਈ ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਸੱਚ ਬੋਲਣ ਦੀ ਦਾਤ ਬਖਸ਼ੋ, ਸੱਚੇ ਨਾਮ ਦੀ ਦਾਤ। ਇਹ ਸਤਿਗੁਰਾਂ ਨੇ ਕਿਰਪਾ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਆਪ ਸਾਰੀ ਸੰਗਤ ਸਤਿਗੁਰੂ ਸਾਹਿਬ ਜੀ ਬਖਸ਼ ਲੈਣ ਅੱਗੇ ਤੋਂ ਸੁਧ ਦੇ ਸਪਸ਼ਟ ਵਿਚਾਰਾਂ ਹੋਈਆਂ ਪਲਾਂਡੀਆਂ ਮੁਆਫ਼ਤ।
ਤਗਲੀ ਜਾਚਹਿ ਗੁਰ ਭੰਡਾਰੀ ਆਪ ਨਿਰੰਜਨ ਅਲਾਖਿਆ ਪਾਰੀ ਨਾਨਕ ਸਾਚ ਕਹਿ ਪ੍ਰਭ ਜਾਚਹਿ ਮੈਂ ਦੀਜੈ ਸਾਚ ਰਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।